905 Sakanlingme 8870 905-799-8877 ਤੇ ਕਾਲ ਕਰਕੇ ਹੋਰ ਵੀ ਅਗਰ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਪਤਾ ਕਰ ਸਕਦੇ ਹੋ ਜੀ। ਅਸੀਂ ਮੰਡੇ ਟੂ ਸੰਡੇ ਸੋ ਆਲ ਡੇ 7 ਦਾ ਵੀਕ ਡੇਜ਼ ਅਸੀਂ ਕੰਮ ਕਰਦੇ ਹਾਂ ਆਪਣੇ ਕਸਟਮਰਸ ਲਈ, ਤੇ 11 to 7 ਤੁਸੀਂ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ। ਤੇ ਜਿਹੜੀ ਸਾਡੀ ਲੋਕੇਸ਼ਨ ਹੈ ਜੀ 8550 ਟੋਰਬ੍ਰਮ ਰੋਡ ਯੂਨਿਟ ਨੰਬਰ 1 ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਸਾਡੇ ਫਲੋਰ ਮਾਡਲ ਪਲੱਸ ਕੁਆਲਿਟੀ ਚੈੱਕ ਕਰਕੇ ਜਾਓ ਜੀ, ਤਾਂ ਕਿ ਤੁਹਾਨੂੰ ਵਿਸ਼ਵਾਸ ਹੋਵੇ ਕਿ ਵਿਸ਼ਵਾਸ ਹੋ ਜਾਏਗਾ ਕਿ ਸੋਫਾ ਸਟੂਡੀਓ ਦੇ ਸਾਰੇ ਸੋਫੇ ਜਿਹੜੇ ਕਿ ਬਹੁਤ ਵਧੀਆ ਤੇ ਸ਼ਾਨਦਾਰ ਕੁਆਲਿਟੀ ਦੇ ਨੇ। ਸੋ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਜੀ 8550 ਟੋਰਬ੍ਰਮ ਰੋਡ ਯੂਨਿਟ ਨੰਬਰ 1 ਜਿਹੜੇ ਕਿ ਟੋਰਬ੍ਰਮ ਐਂਡ ਕਲਾਰਕ ਇੰਟਰਸੈਕਸ਼ਨ ਦੀ ਲੋਕੇਸ਼ਨ ਤੇ ਹੈ ਜੀ। ਨੰਬਰ ਨੋਟ ਕਰ ਲਓ ਜੀ 905-799-8870
ਬਹੁਤ ਸ਼ੁਕਰੀਆ ਜੀ। ਔਰ ਰੁਕਦੇ ਹਾਂ ਸਿੱਧਾ ਹੈਡਲਾਈਨਸ ਪਾਰਟ 5 ਵੱਲ। ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ, ਵੀਡੀਓ ਹੈ ਉਸ ਪੁਲ ਦਾ ਜੋ ਕਿ ਇਨੋਗਰੇਸ਼ਨ ਤੋਂ ਉਦਘਾਟਨ ਤੋਂ ਪਹਿਲਾਂ ਹੀ ਪੁਲ ਜਿਹੜਾ ਗਿਰ ਗਿਆ। ਬਿਹਾਰ ਦਾ ਇਹ ਵਿਜੁਅਲ ਆ ਜਿਹੜਾ ਅਸੀਂ ਤੁਹਾਡੇ ਲਈ ਸ਼ੇਅਰ ਕਰ ਰਹੇ ਹੈਗੇ ਆ। ਤੁਸੀਂ ਦੇਖ ਰਹੇ ਹੈਗੇ ਹੋ ਕਿ ਜਿਹੜਾ ਪੁਲ ਹੈਗਾ ਕਿਸ ਤਰ੍ਹਾਂ ਗਿਰ ਗਿਆ ਕੁਛ ਹੀ ਸੈਕਿੰਡ ਦੇ ਵਿੱਚ। 12 ਕਰੋੜ ਦਾ ਪੁਲ 12 ਸੈਕਿੰਡ ਵੀ ਰੁਕ ਨਹੀਂ ਸਕਿਆ, ਔਰ ਇਨੋਗਰੇਸ਼ਨ ਤੋਂ ਪਹਿਲਾਂ ਹੀ ਇਹ ਪੁਲ ਕਿਸ ਤਰੀਕੇ ਦੇ ਨਾਲ ਗਿਰਿਆ ਤੁਸੀਂ ਸਾਫ਼ ਇੱਥੇ ਦੇਖ ਸਕਦੇ ਹੈਗੇ ਹੋ। ਔਰ ਲੋਕ ਜੋ ਉੱਥੇ ਕਰੀਬ ਸੀਗੇ ਉਹ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਜੀ ਉਹ ਆਪਣੀ ਜਾਨ ਬਚਾ ਕੇ ਉੱਥੋਂ ਇੱਕ ਤਰਫ਼ ਕਿਨਾਰਾ ਕਰਦੇ ਨਜ਼ਰ ਆ ਰਹੇ ਨੇ। ਬਿਹਾਰ ਦੇ ਬਾਕੜਾ ਰਿਵਰ ਦੇ ਉੱਤੇ ਇਹ ਜਿਹੜਾ ਬ੍ਰਿਜ ਹੈਗਾ ਇਹ ਪੂਰੀ ਤਰ੍ਹਾਂ ਕੋਲੈਪਸ ਹੋ ਗਿਆ। ਅਸੀਂ ਇੱਥੇ ਦੱਸ ਦਈਏ ਕਿ ਇਸ ਮਾਮਲੇ ਦੇ ਉੱਤੇ MLA ਵਿਜੇ ਕੁਮਾਰ ਹੋਣਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈਗਾ ਕਿ ਜਿਹੜਾ ਪੁਲ ਹੈ ਉਹ ਇਸ ਕਾਰਨ ਗਿਰਿਆ ਕਿਉਂਕਿ ਕੰਸਟਰਕਸ਼ਨ ਕੰਪਨੀ ਦੇ ਜੋ ਓਨਰ ਸੀਗੇ ਉਨ੍ਹਾਂ ਨੇ ਬੜੀ ਲਾਪਰਵਾਹੀ ਵਰਤੀ। ਐਡਮਿਨਿਸਟ੍ਰੇਸ਼ਨ ਤੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਇਹਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਏ ਕਿ 12 ਕਰੋੜ ਦਾ ਪੁਲ ਇਨੋਗਰੇਸ਼ਨ ਤੋਂ ਉਦਘਾਟਨ ਤੋਂ ਪਹਿਲਾਂ 12 ਸੈਕਿੰਡ ਦੇ ਵਿੱਚ ਕਿੱਦਾਂ ਗਿਰ ਗਿਆ। ਔਰ ਇਸ ਤੋਂ ਬਾਅਦ ਹੁਣ ਅਸੀਂ ਰੁਕ ਕਰਦੇ ਹਾਂ ਸਿੱਧਾ ਵਾਈ ਮੀਡੀਆ ਬਿਗ ਸ਼ਾਟ ਜਿਹਦੇ ਵਿੱਚ ਅਸੀਂ ਸਪੋਰਟਸ ਦੀ ਸਾਰੀ ਜਾਣਕਾਰੀ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਹੁਣ T20 ਕ੍ਰਿਕਟ ਵਰਲਡ ਕੱਪ ਦੇ ਵਿੱਚ। ਪਹਿਲਾ ਰਾਊਂਡ ਖਤਮ, 20 ਦੇ ਵਿੱਚੋਂ 12 ਟੀਮਾਂ ਘਰ ਵੱਲ ਵਧਣਗੀਆਂ ਔਰ 8 ਟੀਮਾਂ ਹੁਣ ਖੇਲਣਗੀਆਂ। ਕੱਲ ਤੋਂ ਸ਼ੁਰੂ ਹੋ ਰਿਹਾ ਸੁਪਰ 8 ਦਾ ਮੁਕਾਬਲਾ। ਸੋ 12 ਟੀਮਾਂ ਤੇ ਬਾਹਰ ਹੋ ਗਈਆਂ ਨੇ, ਜਿਹੜੀਆਂ 8 ਟੀਮਾਂ ਬਚੀਆਂ ਨੇ ਉਹਨਾਂ ਦੇ ਵਿੱਚ ਸੁਪਰ 8 ਦੇ ਜਿਹੜੇ ਮੁਕਾਬਲੇ ਨੇ ਉਹ ਕਿੱਦਾਂ ਹੋਣਗੇ ਉਹ ਜਰਾ ਅਸੀਂ ਡਿਟੇਲ ਤੁਹਾਡੇ ਲਈ ਸ਼ੇਅਰ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਕੱਲ ਅਹਿਮ ਮੁਕਾਬਲੇ ਸ਼ੁਰੂ ਹੋਣਗੇ। ਸਾਊਥ ਅਫਰੀਕਾ ਔਰ ਅਮਰੀਕਾ ਦੇ ਵਿੱਚ ਹੋਏਗਾ ਪਹਿਲਾ ਮੁਕਾਬਲਾ ਸਾਡੇ ਟੋਰਾਂਟੋ ਟਾਈਮ ਦੇ ਮੁਤਾਬਿਕ ਕੱਲ ਸਵੇਰੇ 10:30। ਉਸ ਤੋਂ ਬਾਅਦ ਕੱਲ ਸ਼ਾਮ ਨੂੰ 8:30 ਬੜਾ ਅਹਿਮ ਮੁਕਾਬਲਾ ਹੋਏਗਾ ਵੈਸਟ ਇੰਡੀਜ਼ ਔਰ ਇੰਗਲੈਂਡ ਦੇ ਵਿੱਚ। ਥਰਸਡੇ ਦੀ ਗੱਲ ਕਰ ਲਈਏ, ਵੀਰਵਾਰ ਥਰਸਡੇ ਨੂੰ ਅਸੀਂ ਦੱਸ ਦਈਏ ਕਿ ਮੈਚ ਹੋਏਗਾ ਅਫਗਾਨਿਸਤਾਨ ਔਰ ਇੰਡੀਆ ਦੇ ਵਿੱਚ। ਵਾਈ ਮੀਡੀਆ ਦੁਆਰਾ ਲਗਾਤਾਰ ਅਸੀਂ ਅਰੇਂਜਮੈਂਟਸ ਕੀਤੇ ਨੇ ਤਾਂ ਕਿ ਤੁਹਾਨੂੰ ਅਸੀਂ ਮੈਚ ਦੇ ਨਾਲ ਲਗਾਤਾਰ ਜੋੜ ਕੇ ਰੱਖਾਂਗੇ। ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਵੇਰੇ 9 ਵਜੇ ਲਾਈਵ ਸ਼ੁਰੂ ਹੋ ਜਾਣਾ, ਸੋ ਜਿੱਥੇ ਖਬਰਾਂ ਦਾ ਸਿਲਸਿਲਾ ਹੋਏਗਾ 9 ਵਜੇ ਤੋਂ ਲੈ ਕੇ ਥਰਸਡੇ ਨੂੰ। ਲੇਕਿਨ ਥਰਸਡੇ ਵੀਰਵਾਰ ਤੁਸੀਂ ਆਪਣੇ ਕੈਲੰਡਰ ਚ ਮਾਰਕ ਕਰ ਲਓ ਇੰਡੀਆ ਔਰ ਅਫਗਾਨਿਸਤਾਨ ਦੇ ਵਿੱਚ ਇਹ ਮੁਕਾਬਲਾ ਸੁਪਰ 8 ਦਾ, ਕਿਉਂਕਿ ਹੁਣ ਇੱਥੋਂ ਡੂ ਔਰ ਡਾਈ ਸਿਚੁਏਸ਼ਨ ਹੈ। 8 ਦੇ ਵਿੱਚੋਂ ਸਿਰਫ 4 ਟੀਮਾਂ ਹੀ ਸੈਮੀਫਾਈਨਲ ਵਿੱਚ ਕੁਆਲੀਫਾਈ ਕਰਨਗੀਆਂ। ਸੋ ਹਰ ਮੁਕਾਬਲਾ ਜਿੱਤਣਾ ਹਰ ਟੀਮ ਲਈ ਜ਼ਰੂਰੀ ਹੈ। ਤੁਸੀਂ ਇੱਕ ਵੀ ਮੈਚ 'ਚ ਹਾਰ ਜਾਂਦੇ ਹੋ ਤਾਂ ਫਿਰ ਅੱਗੇ ਪਹੁੰਚਣ ਦੇ ਚਾਂਸਿਸ ਜਿਹੜੇ ਨੇ ਉਹ ਘੱਟਦੇ ਚਲੇ ਜਾਣਗੇ। ਸੋ ਇਸ ਲਈ ਹਰ ਮੈਚ ਜਿੱਤਣਾ ਜ਼ਰੂਰੀ ਹੈ। ਇੰਡੀਆ ਔਰ ਅਫਗਾਨਿਸਤਾਨ ਦੇ ਵਿੱਚ ਜਿਹੜਾ ਇਹ ਮੈਚ ਹੋਏਗਾ 10:30 ਹੋਏਗਾ ਵਾਈ ਮੀਡੀਆ ਲਾਈਵ, ਸਵੇਰੇ 9 ਵਜੇ ਸ਼ੁਰੂ ਹੋ ਜਾਏਗਾ ਔਰ ਲਗਾਤਾਰ ਮੈਚ ਦੇ ਅੰਤ ਤੱਕ ਤੁਹਾਨੂੰ ਖਬਰਾਂ ਦੇ ਨਾਲ ਜੋੜ ਕੇ ਰੱਖਾਂਗੇ, ਮੈਚ ਦੇ ਨਾਲ ਤੁਹਾਨੂੰ ਲਗਾਤਾਰ ਜੋੜ ਕੇ ਰੱਖਾਂਗੇ। ਜੇ ਘਰ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਚੈਨਲ ਵਾਏ ਤੁਸੀਂ ਆਨ ਕਰਕੇ ਰੱਖਣਾ ਹੈ, ਔਰ ਜੇ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਫਿਰ ਤੁਸੀਂ ਰੇਡੀਓ ਵਾਏ ਦੇ ਨਾਲ ਜੁੜੇ ਰਹਿ ਸਕਦੇ ਹੋ। ਸਾਡੇ AM 770 ਤੇ ਤੁਸੀਂ ਜੁੜੇ ਰਹੋ ਜਾਂ ਫਿਰ ਤੁਸੀਂ ਐਪ ਦੇ ਜ਼ਰੀਏ ਸਾਡੇ ਨਾਲ ਰੇਡੀਓ ਵਾਏ ਦੇ ਨਾਲ ਜੁੜੇ ਰਹਿ ਸਕਦੇ ਹੋ। ਵਾਈ ਮੀਡੀਆ ਐਪ ਜ਼ਰੂਰ ਡਾਊਨਲੋਡ ਕਰ ਲਓ ਜਾਂ ਫਿਰ ਫੋਨ ਨੰਬਰ ਵੀ ਨੋਟ ਕਰ ਲਓ। ਜੇ ਫੋਨ ਦੇ ਜ਼ਰੀਏ ਤੁਸੀਂ ਰੇਡੀਓ ਦੇ ਨਾਲ ਲਗਾਤਾਰ ਜੁੜੇ ਰਹਿਣਾ ਚਾਹੁੰਦੇ ਹੋ 6479105000। ਉਸ ਤੋਂ ਬਾਅਦ ਆਸਟ੍ਰੇਲੀਆ ਔਰ ਬੰਗਲਾਦੇਸ਼ ਦਾ ਵੀ ਉਸੇ ਰਾਤ ਮੁਕਾਬਲਾ ਹੋਏਗਾ, ਥਰਸਡੇ ਰਾਤ 8:30 ਆਸਟ੍ਰੇਲੀਆ ਵਰਸਿਸ ਬੰਗਲਾਦੇਸ਼। ਉਸ ਤੋਂ ਬਾਅਦ ਇੰਗਲੈਂਡ ਵਰਸਿਸ ਸਾਊਥ ਅਫਰੀਕਾ, ਵੈਸਟ ਇੰਡੀਜ਼ ਵਰਸਿਸ US ਔਰ ਇੰਡੀਆ ਦਾ ਅਗਲਾ ਮੁਕਾਬਲਾ ਹੋਏਗਾ ਸੈਟਰਡੇ ਨੂੰ। ਇੰਡੀਆ ਫਿਰ ਬੰਗਲਾਦੇਸ਼ ਦੇ ਨਾਲ ਖੇਲੇਗਾ ਸੈਟਰਡੇ ਸਵੇਰੇ 10:30 ਇੰਡੀਆ ਵਰਸਿਸ ਬੰਗਲਾਦੇਸ਼। ਔਰ ਫਿਰ ਇੰਡੀਆ ਦਾ ਜਿਹੜਾ ਅਗਲਾ ਅਹਿਮ ਮੁਕਾਬਲਾ, ਸਭ ਤੋਂ ਜ਼ਿਆਦਾ ਅਹਿਮ ਮੁਕਾਬਲਾ ਮੈਂ ਸਮਝਦਾ ਇੰਡੀਆ ਦਾ ਆਸਟ੍ਰੇਲੀਆ ਦੇ ਨਾਲ ਹੋਏਗਾ 24 ਜੂਨ ਸੋਮਵਾਰ ਸਵੇਰੇ 10:30। ਇੰਡੀਆ ਦੇ ਜਿਹੜੇ 3 ਦੇ 3 ਮੈਚਿਸ ਨੇ ਐਸ ਗਰੁੱਪ ਰਾਈਟਰ ਵਾਈ ਮੀਡੀਆ ਮੈਂ ਲੀਡ ਕਰਾਂਗਾ, ਮੈਂ ਤੁਹਾਨੂੰ ਦੱਸਦਾ ਕਿ ਇਸ ਥਰਸਡੇ ਵੀਰਵਾਰ ਨੂੰ, ਉਸ ਤੋਂ ਬਾਅਦ ਸੈਟਰਡੇ ਨੂੰ ਔਰ ਫਿਰ ਮੰਡੇ ਨੂੰ ਤਿੰਨ ਮੈਚਿਸ ਲਗਾਤਾਰ, ਮੈਚ ਤੋਂ ਪਹਿਲਾਂ ਪੂਰੇ ਐਨਾਲਿਸਿਸ ਪੇਸ਼ ਕਰਾਂਗਾ, ਉਸ ਤੋਂ ਬਾਅਦ ਮੈਚ ਦੇ ਦਰਮਿਆਨ ਤੁਹਾਡੇ ਨਾਲ ਲਗਾਤਾਰ ਜੋੜ ਕੇ ਰੱਖਾਂਗੇ ਤੁਹਾਨੂੰ ਅਸੀਂ। ਵਾਈ ਮੀਡੀਆ ਲਾਈਵ ਹੋਏਗਾ ਲਗਾਤਾਰ ਹਰ ਮੈਚ ਦੇ ਦਰਮਿਆਨ, ਵਾਈ ਮੀਡੀਆ ਲਾਈਵ ਸਾਰੇ ਪਲੇਟਫਾਰਮ ਲਾਈਵ ਹੋਣਗੇ ਔਰ ਨਾਲ ਹੀ ਤੁਹਾਨੂੰ ਮੈਚ ਦੇ ਨਾਲ ਜੋੜ ਕੇ ਰੱਖਾਂਗੇ, ਮੈਚ ਤੋਂ ਬਾਅਦ ਵੀ ਐਨਾਲਿਸਿਸ ਜਿਹੜੇ ਤੁਹਾਡੇ ਲਈ ਪੇਸ਼ ਕੀਤੇ ਜਾਣਗੇ। ਕੋਈ ਵੀ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਤੇ 416-475-5000। ਸੋ ਇਹ ਸੁਪਰ 8 ਦੇ ਮੁਕਾਬਲੇ ਲਗਾਤਾਰ ਜੋੜ ਕੇ ਰੱਖਾਂਗੇ, ਫਿਰ ਸੈਮੀਫਾਈਨਲ ਜਿਹੜੇ ਹੈਗੇ ਆ ਉਹ 26 ਜੂਨ ਔਰ 27 ਜੂਨ ਨੂੰ ਨੇ ਔਰ ਫਾਈਨਲ ਜਿਹੜਾ ਹੈ ਉਹ T20 ਕ੍ਰਿਕਟ ਵਰਲਡ ਕੱਪ ਦਾ ਸ਼ਨੀਵਾਰ 29 ਜੂਨ ਨੂੰ ਹੋਏਗਾ। ਵਾਈ ਮੀਡੀਆ ਬਿਗ ਸ਼ਾਟ ਦੇ ਵਿੱਚ ਹੁਣ ਜਿਹੜਾ ਰੁਕ ਕਰਦੇ ਹੈਗੇ ਆ ਅਸੀਂ ਐਡਮਿੰਟਨ ਹੋਇਲਰ ਔਰ ਫਲੋਰੀਡਾ ਪੈਂਥਰਸ ਦੇ ਵਿੱਚ। ਅਸੀਂ ਦੱਸ ਦਈਏ ਕਿ 3-1 ਦੀ ਲੀਡ ਇਸ ਵੇਲੇ ਮਿਲੀ ਹੋਈ ਹੈ ਫਲੋਰੀਡਾ ਪੈਂਥਰਸ ਦੀ ਟੀਮ ਨੂੰ। ਪੈਂਥਰਸ ਔਰ ਐਡਮਿੰਟਨ ਹੋਇਲਰਸ ਦੇ ਵਿੱਚ ਜਿਹੜਾ ਇਹ ਮੁਕਾਬਲਾ ਅੱਜ 8 ਵਜੇ ਹੋਏਗਾ। ਸੋ 3-1 ਜੇ ਅੱਜ ਦਾ ਮੁਕਾਬਲਾ ਪੈਂਥਰਸ ਜਿੱਤ ਜਾਂਦੇ ਨੇ ਤੇ ਫਿਰ ਅਸੀਂ ਦੱਸ ਦਈਏ ਕਿ ਹੋਇਲਰਸ ਵਾਸਤੇ ਮਾਮਲਾ ਖਤਮ। ਲੇਕਿਨ ਜੇ ਅੱਜ ਦਾ ਮੁਕਾਬਲਾ ਐਡਮਿੰਟਨ ਹੋਇਲਰਸ ਦੀ ਟੀਮ ਜਿੱਤਦੀ ਹੈ ਤਾਂ ਫਿਰ ਮਾਮਲਾ ਬਹੁਤ ਰੋਚਕ ਹੋ ਜਾਏਗਾ। ਸੀਰੀਜ਼ 3-2 ਦੇ ਉੱਤੇ ਆ ਜਾਏਗੀ ਜੋ ਇਸ ਸਮੇਂ 3-1 ਤੋਂ ਇਸ ਵੇਲੇ ਫਲੋਰੀਡਾ ਪੈਂਥਰਸ ਲੀਡ ਕਰ ਰਹੇ ਨੇ। ਅੱਜ ਰਾਤ 8 ਵਜੇ ਅਹਿਮ ਮੁਕਾਬਲਾ। ਹੁਣ ਵਾਈ ਮੀਡੀਆ ਬਿਗ ਸ਼ਾਟ ਦੇ ਵਿੱਚ ਗੱਲਬਾਤ ਕਰਦੇ ਹਾਂ ਯੂਰੋ ਕੱਪ ਦੀ। ਯੂਰੋ ਕੱਪ ਦੇ ਵਿੱਚ ਬੜੇ ਇੰਟਰਸਟਿੰਗ ਮੁਕਾਬਲੇ ਜਿੱਥੇ ਚੱਲ ਰਹੇ ਆ। ਹੁਣ ਤੱਕ ਤਾਂ ਜ਼ਿਆਦਾ ਐਕਸਪੈਕਟਡ ਟੀਮਸ ਹੀ ਜਿੱਤੀਆਂ ਨੇ, ਲੇਕਿਨ ਇੱਕ ਜਿਹੜਾ ਮੇਜਰ ਅਪਸੈਟ ਹੋਇਆ ਉਹ ਅਸੀਂ ਤੁਹਾਨੂੰ ਦੱਸ ਦਈਏ ਕਿ ਸਲੋਵਾਕੀਆ ਨੇ ਬੈਲਜੀਅਮ ਨੂੰ ਕੱਲ 0 ਦੇ ਮੁਕਾਬਲੇ 1 ਗੋਲ ਦੇ ਨਾਲ ਹਰਾ ਦਿੱਤਾ। ਕੱਲ ਖੇਡੇ ਗਏ ਇੱਕ ਹੋਰ ਮੁਕਾਬਲੇ ਦੇ ਵਿੱਚ ਫਰਾਂਸ ਨੇ ਆਸਟਰੀਆ ਨੂੰ 1-0 ਦੇ ਨਾਲ ਹਰਾਇਆ। ਅੱਜ ਦੇ ਮੁਕਾਬਲੇ ਦੱਸ ਦਈਏ ਕਿ ਅੱਜ ਦੇ ਜਿਹੜੇ ਮੁਕਾਬਲੇ ਨੇ ਟਰਕੀ ਔਰ ਜਾਰਜੀਆ ਦੇ ਵਿੱਚ ਔਰ ਪੋਰਟੁਗਲ ਔਰ ਚੈੱਕ ਦੇ ਵਿੱਚ ਅੱਜ ਦੇ ਮੁਕਾਬਲੇ ਨੇ। ਇਸ ਤੋਂ ਬਾਅਦ ਅਸੀਂ ਦੱਸ ਦਈਏ ਕਿ ਕੱਲ ਜਿਹੜਾ ਮੁਕਾਬਲਾ ਹੋਏਗਾ ਕੋਰੇਸ਼ੀਆ ਔਰ ਅਲਬੇਨੀਆ। ਜਰਮਨੀ ਕੱਲ ਖੇਲੇਗਾ ਹੰਗਰੀ ਦੇ ਖਿਲਾਫ, ਸਕਾਟਲੈਂਡ ਕੱਲ ਖੇਲੇਗਾ ਸਵਿਟਜ਼ਰਲੈਂਡ ਦੇ ਖਿਲਾਫ। ਖਬਰਾਂ ਦਾ ਜਿਹੜਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਰਹੇਗਾ। ਇੱਕ ਰਿਕਾਰਡਡ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਸ ਵੀ ਅਸੀਂ ਔਨ ਦੀਅਰ ਕਰਾਂਗੇ ਇੱਕ ਰਿਕਾਰਡਡ ਬ੍ਰੇਕ ਤੋਂ ਬਾਅਦ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ। ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਹਾਨੂੰ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਓਏ, ਇੱਕ ਬਲਾਕਬਸਟਰ ਪਲਾਨ ਬਣਾਈਏ। ਪੂਰੀ ਮਸਤੀ, ਮਜ਼ੇ, ਨੱਚਣਾ ਗਾਉਣਾ ਹੋ ਜਾਏ।
ਇਹ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ। ਤੁਸੀਂ ਵੀ ਖਿੱਚ ਲਓ ਤਿਆਰੀ। ਰੋਜਸ ਮੋਬਾਈਲ ਕਸਟਮਰ ਬਣੋ, ਫਿਰ ਫਾਰਮ ਭਰ ਕੇ 13 ਜੁਲਾਈ ਨੂੰ ਰੋਜਸ ਸੈਂਟਰ ਤੇ ਹੋ ਰਹੇ ਦਿਲਜੀਤ ਦੋਸਾਂਝ ਦੇ ਕਾਂਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ। ਉਡੀਕਣ ਦੀ ਲੋੜ ਨਹੀਂ, ਹੁਣੇ ਸਵਿਚ ਕਰੋ। ਕੋਈ ਖਰੀਦ ਜ਼ਰੂਰੀ ਨਹੀਂ। ਪੂਰੇ ਨਿਯਮਾਂ ਲਈ ਰੋਜਸ ਗਿਵ ਅਵੇ / ਦਿਲਜੀਤ ਤੇ ਜਾਓ।
ਮੇਰਾ ਮਿਸ਼ਨ ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕਸ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ।
ਕੀ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ? ਜੈਨਾਕੋਲ ਪੇਨ ਰਿਲੀਫ ਨੂੰ ਟ੍ਰਾਈ ਕਰੋ, 5 ਦਿਨਾਂ ਵਿੱਚ ਫਰਕ ਮਹਿਸੂਸ ਕਰੋਗੇ। ਜੈਨਾਕੋਲ ਕੈਨੇਡਾ ਦਾ No. 1 ਸੈਲਿੰਗ ਜੁਆਇੰਟ ਕੇਅਰ ਸਪਲੀਮੈਂਟ ਹੈ। ਜੈਨਾਕੋਲ ਪੇਨ ਰਿਲੀਫ ਫਾਰਮੇਸੀ ਤੇ ਔਰ ਐਮਾਜ਼ੋਨ ਤੇ ਵੀ ਮਿਲਦਾ ਹੈ। ਮਿਡ ਵੀਕ ਨਿਊਜ਼ ਪੇਪਰ ਦੀ ਲੇਟੈਸਟ ਕਾਪੀ ਲਓ, ਉਹਦੇ ਵਿੱਚ $5 ਦਾ ਕੂਪਨ ਹੈ। ਲਿਸਟਿਡ ਸਟੋਰ ਤੇ ਜੈਨਾਕੋਲ ਲੈਣ ਲਈ ਕੂਪਨ ਯੂਜ਼ ਕਰੋ। ਐਮਾਜ਼ੋਨ ਤੋਂ ਮੰਗਵਾਉਣ ਲਈ ਪ੍ਰੋਮੋ ਕੋਡ ਯੂਜ਼ ਕਰੋ। PV24ERG ਹਮੇਸ਼ਾ ਲੇਬਲ ਪੜ ਕੇ ਵਰਤੋ ਜੈਨਾਪੋਲ ਪੇਨ ਰਿਲੀਫ ਦਾ ਕੈਪਸੂਲ ਖਾਓ ਤੇ ਜੋੜਾਂ ਦੀ ਦਰਦ ਤੋਂ ਆਰਾਮ ਪਾਓ
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
Quick Truck Lube har saal di tarah trucker veeran da dhanwad karde hoye is saal vi Veju nu apni Napoli location te truck oil change te denge $75 da discount ji ha sahi sunya $75 da discount free truck grease te free barbecue tabe pahuncho Veju nu Quick Truck Lube exit 579 on highway 401 te pao $75 da discount 519-622-0660 519-622-0660 Quick Truck Lube Napoli location
यूं ही चला चल रही यूं ही चला चल रही प्लानिंग फॉर वेकेशन
हवाई टिकट की कीमतें तो आसमान को छू रही हैं
अरे मेरे लिए कोई डील तो देखो
और मशीन के बजाय रिप्रेजेंटेटिव से बात करें
है ना एयरविंग ट्रेवल होलसेल रेट पाकिस्तान इंडिया और मिडल ईस्ट एवरीवेयर वेयर यू वांट टू ट्रेवल
एक्सीलेंट एक्सीलेंट
पर्सनलाइज्ड ट्रेवल सॉल्यूशंस अफोर्डेबल इजी एंड डिस्काउंटेड एयरफेयर्स
Airwing Travel and Tours 905-272-2300
Airwings.ca Oye, ek blockbuster plan banaiye Puri masti, maze, nachna gaana, ho jaye
ਇਹ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ ਤੁਸੀਂ ਵੀ ਖਿੱਚ ਲਓ ਤਿਆਰੀ ਰੋਜਸ ਮੋਬਾਈਲ ਕਸਟਮਰ ਬਣੋ ਫਿਰ ਫਾਰਮ ਭਰ ਕੇ 13 ਜੁਲਾਈ ਨੂੰ ਰੋਜਸ ਸੈਂਟਰ ਤੇ ਹੋ ਰਹੇ ਦਿਲਜੀਤ ਦੁਸਾਂਝ ਦੇ ਕਾਨਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ ਉਡੀਕਣ ਦੀ ਲੋੜ ਨਹੀਂ ਹੁਣੇ ਸਵਿਚ ਕਰੋ ਕੋਈ ਖਰੀਦ ਜ਼ਰੂਰੀ ਨਹੀਂ ਪੂਰੇ ਨਿਯਮਾਂ ਲਈ ਰੋਜਸ ਗਿਵ ਅਵੇ ਸਲੈਸ਼ ਦਿਲਜੀਤ ਤੇ ਜਾਓ
Attention cricket fans, discover Kalle Antigua and Barbuda home hai to 365 beaches and cricketing greats jaise ki Sir Vivian Richards, Sir Curtly Ambrose, Sir Richie Richardson and Sir Andy Roberts. Ye summer, Antigua and Barbuda host karenge T20 World Cup matches and the Caribbean Premier League matches starting June through November. Apne travel agents ko call karein ya fir head over karein to visitantiguabarbuda.com/sports. That is visitantiguabarbuda.com/sports.
439 Ciao, I'm Dominic Primucci with a Pizza Nova Insider's tip. For a tastier pizza, order it well done. It just tastes better. So come on, think Italian and taste the difference.
Oh, Pizza Nova, pick up the phone and get a shout. 439-444-PIZZA-NOVA.
439-444-PIZZA-NOVA.
Go wild! Imagine over 1,000 exotic birds and animals roaming wild. Come face to face with lions and nature's most amazing creatures, all closer than you'd ever imagine. African Lion Safari, Canada's original safari adventure.
African Lion Safari.
Celebrating 55 wild years. Book your adventure today at lionsafari.com.
Ribfest is back. The summer 2024 tour is on. Get ready for mouth-watering, finger-licking, belly-rubbing good barbecue.
Brampton Rib and Beer Fest Chingozi Park mein hone wali hai brought to you by Northern Hits Rib Series. Family-friendly event hone ja rahi hai June 21st se June 23rd tak. Award-winning barbecue teams hone wale hain carnival food favorites ke saath, live music, free parking aur sirf $2 ki entry. Zyada information ke liye unki website visit kar le northernhitsribseries.ca/Brampton. Sponsored by Tito's Handmade Vodka. Cowbell Brewing Company, Paley Island Winery, Black Sly Spirit Beverages, and Gibson's Finest Canadian Whiskey.
Visit northernheatribseries.ca. Heat the North.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਅਨਾਲਿਸਿਸ ਇਸ ਵੇਲੇ ਚੱਲ ਰਹੇ ਨੇ। ਖਬਰਾਂ ਤੁਸੀਂ ਸੁਣੀਆਂ, ਤੁਹਾਡੀਆਂ ਕਾਲਸ ਵੀ ਅਸੀਂ ਲੈ ਰਹੇ ਹਾਂ। ਕਾਲਰਸ ਨੂੰ ਸੌਰੀ ਜੀ ਇੰਤਜ਼ਾਰ ਕਰਨਾ ਪੈ ਰਿਹਾ ਕਿਉਂਕਿ ਪੁਰਸ਼ੋਤਮ ਜੀ ਤੁਸੀਂ ਆਉਂਦੇ ਰਹੋਗੇ ਹੈਡ।
ਯੁਧਵੀਰ ਜੀ ਸਤਿ ਸ੍ਰੀ ਅਕਾਲ ਜੀ, ਜਸਵੀਰ
ਸਤਿ ਸ੍ਰੀ ਅਕਾਲ ਜੀ।
ਪਹਿਲਾਂ ਤਾਂ ਜੀ ਤੁਹਾਡਾ ਵੋਕੇਸ਼ਨ ਕਿੱਦਾਂ ਰਹੀ?
ਵਕੇਸ਼ਨ ਬਹੁਤ ਵਧੀਆ ਰਹੀ ਜੀ ਔਰ ਬੜਾ ਮਜ਼ਾ ਆਇਆ, ਇੰਜੋਏ ਕੀਤਾ ਔਰ ਮੈਂ ਇਹੀ ਕਹਿ ਸਕਦਾ ਕਿ ਬੜੀ ਦੇਰ ਬਾਅਦ ਵਕੇਸ਼ਨ ਸੀ ਔਰ ਜ਼ਿਆਦਾ ਲੰਬੀ ਤਾਂ ਨਹੀਂ ਸੀ ਪਰ ਸ਼ਾਰਟ ਐਂਡ ਸਵੀਟ ਵਕੇਸ਼ਨ ਸੀ, ਸੋ ਇਸ ਲਈ ਵਧੀਆ, ਬਹੁਤ ਵਧੀਆ ਰਹੀ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਜ਼ਿਆਦਾ ਲੰਬੀ ਵਕੇਸ਼ਨ ਵੱਲੋਂ ਮੈਂ ਕਹਿੰਦਾ ਜੋ ਮਿਲਿਆ ਉਹਦੇ ਵਿੱਚ ਸੰਤੁਸ਼ਟੀ ਕਰਨੀ ਚਾਹੀਦੀ ਹੈ।
ਮੈਂ ਇਹੀ ਸੋਚ ਰਿਹਾ ਸਰ, ਮੈਂ ਤੇ ਆਫਿਸ ਇਹੀ ਕਹਿਤਾ, ਮੈਂ ਕਿਹਾ ਜੀ ਹਰ ਮਹੀਨੇ ਦੋ ਦਿਨ ਦੀ ਛੁੱਟੀ ਕਰ ਲਿਆ ਕਰਨੀ ਹੈ ਤੇ ਜੇ ਬਾਕੀ 7 ਮਹੀਨੇ ਰਹਿ ਗਏ ਸਾਲ ਦੇ ਤਾਂ ਟੋਟਲ ਤਾਂ ਵੀ 12-14 ਛੁੱਟੀਆਂ ਹੀ ਹੋਣਗੀਆਂ ਤੇ 2 ਵੀਕ ਆਫ ਤੇ ਮਿਲਣਾ ਚਾਹੀਦਾ ਹੁਣ ਇੰਨੇ ਸਾਲਾਂ ਬਾਅਦ ਕਿ ਨਹੀਂ
ਬਣਦਾ।
ਠੀਕ ਹੈ ਜੀ।
ਬਾਕੀ ਯੁਧਵੀਰ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਹੁਣ ਇਹ ਏਦਾਂ ਏਦਾਂ ਰੋਕਣੀ ਪੈਣੀ ਆ ਡਰੱਗ, ਤੇ ਇਹਦਾ ਮਤਲਬ ਵੀ 2 ਸਾਲ ਜਿਹੜੇ 2-2.5 ਸਾਲ ਲੰਘ ਗਿਆ ਵਜਾਤਾ ਹੁਣ ਹਰੇ ਕੁਛ ਕੀਤਾ ਨੀ ਜੀ, ਸਫ਼ਰ 2 ਸਾਲ ਹੋ ਗਏ।
ਦੇਖੋ ਕਹਿ ਤਾਂ ਰਹੇ ਨੇ ਕਿ ਹੁਣ ਅਸੀਂ 2 ਸਾਲ ਚ ਕਾਫੀ ਕੁਛ ਕੀਤਾ, ਹੁਣ ਅੱਜ ਉਹਨਾਂ ਨੇ ਕਿਹਾ ਕਿ ਜਿਹੜਾ ਡਰੱਗਸ ਦੇ ਮਾਮਲਾ ਇਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਕਰ ਰਹੇ ਹੈਗੇ ਆ ਕੁਛ ਨਾ ਕੁਛ।
ਨਹੀਂ ਜਿੱਦਾਂ ਉਹ ਕਹਿੰਦੇ ਆ ਵੀ ਤੁਸੀਂ ਸਾਨੂੰ ਦੱਸੋ, ਪਿਛਲੇ ਹਫ਼ਤੇ ਖਬਰ ਆਈ ਹੈ ਜਲੰਧਰ ਜ਼ਿਲ੍ਹੇ ਦੀ ਆਈ ਥਿੰਕ ਸੋ, ਭਾਈ ਉਹ ਨੌਜਵਾਨ ਮੁੰਡਾ ਉਹਨੂੰ ਉਹਨੇ ਕਿਤੇ ਉਹਨਾਂ ਨੂੰ ਰੋਕਿਆ ਸੀ ਜਿਹੜੇ ਕੋਲ ਡਰੱਗ ਡਰੁੱਗ ਵੇਚਦੇ ਸੀ ਉੱਥੇ, ਤੇ ਉਹਨਾਂ ਨੇ ਪੈਟਰੋਲ ਪਾ ਕੇ ਉਹਦੇ ਉੱਪਰ ਅੱਗ ਲਾ ਦਿੱਤੀ ਤੇ ਉਹ ਖਬਰ ਆਪਾਂ ਵੀ ਇੱਥੇ ਬੈਠਿਆਂ ਨੇ ਪੜ੍ਹੀ ਤੇ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਲੱਗਾ ਵੀ ਉਹ ਅੱਗ ਲਾਉਣ ਦਾ ਕਾਰਨ ਕੀ ਹੈ, ਕਿਉਂਕਿ ਉਹ ਬੰਦਾ ਜਿਹੜਾ ਸੀ ਉਹਨਾਂ ਨੇ ਉਹ ਨਸ਼ਾ ਵੇਚਣ ਤੋਂ ਉਹਨਾਂ ਰੋਕਿਆ ਸੀ ਜਿਹੜੇ ਉਹ ਸਾਰੇ ਜਿਹਨਾਂ ਨੇ ਅੱਗ ਲਾਈ ਉਹਨੂੰ ਮਤਲਬ ਕੇ ਪੈਟਰੋਲ ਪਾ ਕੇ। ਭਗਵੰਤ ਮਾਨ ਜੀ ਕਹਿੰਦੇ ਨੇ ਵੀ ਇਸ ਨੰਬਰ ਤੇ ਕਾਲ ਕਰਕੇ ਦੱਸੋ ਜੇ ਕਿਤੇ ਨਸ਼ਾ ਵੇਖਦਾ ਤਾਂ, ਜੇ ਕਿਤੇ ਨਸ਼ਾ ਵੇਖਦਾ ਤਾਂ ਡੇਲੀ ਤਾਂ ਉੱਥੇ ਮੌਤਾਂ ਹੋ ਰਹੀਆਂ ਨੇ
ਜੀ। ਜੀ ਜੀ ਬਿਲਕੁਲ, ਤੁਸੀਂ 1 ਸੈਕਿੰਡ ਹੋਲਡ ਕਰ ਲਓ ਜੀ ਔਰ ਸਰਾ ਜੀ ਮੈਂ ਚਾਹਾਂਗਾ ਕਿ ਤੁਸੀਂ ਅਨਾਊਂਸ ਕਰ ਦੋ ਜੀ, ਸਪੌਂਸਰ ਅਨਾਊਂਸ ਕਰ ਦੋ 1 ਮਿੰਟ ਲੈ ਕੇ।
ਬਿਲਕੁਲ ਯੁਧਵੀਰ ਜੀ, ਹਮਾਰੇ ਲਿਸਨਰਸ ਕੋ ਮੈਂ ਬਤਾ ਦੂੰ, ਹਮਾਰੇ ਸਾਥ ਰਵਨੀਤ ਜੋ ਹੈ ਵੋ ਜੁੜ ਚੁਕੇ ਹੈ ਟ੍ਰੈਜਰ ਹਿਲ ਸੇ। ਜੀ ਯੁਧਵੀਰ ਜੀ ਬਿਲਕੁਲ, ਰਵਨੀਤ ਕੋ ਇੱਕ ਥਿੰਗ ਵੈਲਕਮ ਕਰ ਲੈਤੇ ਹਮ। ਰਵਨੀਤ ਵੈਲਕਮ, ਹਾਊ ਆਰ ਯੂ?
ਥੈਂਕ ਯੂ, ਆਮ ਗੁੱਡ, ਹਾਊ ਆਰ ਯੂ?
ਏਕਦਮ ਪਰਫੈਕਟ, ਆਲ ਗੁੱਡ ਰਵਨੀਤ, ਵੈਰੀ ਐਕਸਾਈਟਿਡ ਬਿਕੋਜ਼ ਆ ਥਿੰਗ ਵਿਲ ਬੀ ਲਾਈਵ ਔਨ ਲੋਕੇਸ਼ਨ ਐਟ ਟ੍ਰੈਜਰ ਹਿਲ ਪ੍ਰੈਜੈਂਟੇਸ਼ਨ ਸੈਂਟਰ, ਸੋ ਵੈਰੀ ਐਕਸਾਈਟਿਡ ਫਾਰ ਦਿਸ, ਸੋ ਗੋ ਅਹੈਡ, ਲੈਟਸ ਅਸ ਟਾਕ ਅਬਾਊਟ ਦਿਸ ਅਮੇਜ਼ਿੰਗ ਪ੍ਰੋਜੈਕਟ ਐਟ ਅਸਟੇਨਾ, ਪਲੀਜ਼ ਗੋ ਅਹੈਡ।
ਥੈਂਕ ਯੂ ਸੋ ਮਚ ਜੀ। ਵਾਈ ਮੀਡੀਆ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਵਨੀਤ ਕੌਰ ਹੈ ਤੇ ਮੈਂ ਫੋਟੋ ਫੈਮ ਰਿਐਲਟੀ ਨਾਲ ਕੰਮ ਕਰਦੀ ਹਾਂ। ਮੈਂ ਅੱਜ ਸਾਰੇ ਸਰੋਤਿਆਂ ਨੂੰ ਇੱਕੋ ਹੀ ਬੇਨਤੀ ਕਰਨੀ ਚਾਹੁੰਦੀ ਹੈ ਕਿ ਜੇ ਤੁਸੀਂ ਆਹ ਵੀਕਐਂਡ ਆਪਣੀ ਫੈਮਿਲੀ ਨੂੰ ਬਾਹਰ ਲਿਜਾਣਾ ਚਾਹੁੰਦੇ ਹੋ, ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਦੇਖ ਰਹੇ ਹੋ, ਜਾਂ ਫਿਰ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਤਾਂ ਆਹ ਵੀਕਐਂਡ ਤੁਸੀਂ ਸਾਡੇ ਨਾਲ ਜ਼ਰੂਰ ਮਨਾਓ, ਬਿਕੋਜ਼ ਸਾਡੇ ਕੋਲ ਸਟੇਨਰ ਸ਼ਹਿਰ ਦੇ ਵਿੱਚ ਲੋ 700 ਤੋਂ ਸ਼ੁਰੂ ਹੋਣ ਵਾਲੇ ਘਰ ਹੈਗੇ ਆ ਜਿਹੜੇ ਕਿ ਬਿਲਡਰ ਦੀ ਇਨਵੈਂਟੋਰੀ ਆ ਜੀ, ਬਿਲਕੁਲ ਨਵੇਂ ਬਣੇ ਹੋਏ ਘਰ ਹੈਗੇ ਆ ਆਪਣੇ ਕੋਲ, 2600 ਤੋਂ ਲੈ ਕੇ 4400 ਸਕੁਅਰ ਫੀਟ ਤੱਕ ਦੇ ਘਰ ਹੈਗੇ ਆ, 4 ਤੋਂ 5 ਬੈਡਰੂਮ ਰੈਡੀ ਟੂ ਮੂਵ ਇਨ ਨੇ ਜੀ ਘਰ, ਕਲੋਜ਼ਿੰਗ ਇਹਨਾਂ ਦੀ 30 ਤੋਂ 60 ਦਿਨਾਂ ਦੇ ਵਿੱਚ ਹੋਣੀ ਹੈ। ਅਪਗ੍ਰੇਡ ਵੀ ਤੁਹਾਨੂੰ ਘਰਾਂ ਦੇ ਵਿੱਚ ਮਿਲਣਗੇ ਜਿੱਦਾਂ ਕਿ ਹਾਰਡਵੁੱਡ ਫਲੋਰਿੰਗ, ਗ੍ਰੇ ਨਾਈਟ ਕਾਊਂਟਰ ਟਾਪ, ਅਪਰ ਕਿਚਨ ਕੈਬਨਿਟ, ਤੇ ਹੋਰ ਵੱਡੀ ਗੱਲ ਤੁਹਾਨੂੰ ਸੈਪਰੇਟ ਐਂਟਰੈਂਸ ਟੂ ਵਾਕ ਅਪ ਬੇਸਮੈਂਟ ਵੀ ਬਿਲਡਰ ਵੱਲੋਂ ਤੁਹਾਨੂੰ ਫਿਨਿਸ਼ਡ ਮਿਲੂਗੀ। ਜੇ ਆਪਾਂ ਸਟੇਨਰ ਸ਼ਹਿਰ ਦੀ ਗੱਲ ਕਰੀਏ, ਇਹ 15 ਮਿੰਟ ਦੀ ਦੂਰੀ ਤੇ ਹੈ ਬਲੂ ਮਾਊਂਟੇਨ ਜਿਹਨੂੰ ਕਿ 4 ਸੀਜ਼ਨ ਕਿਹਾ ਜਾਂਦਾ, ਵਿੰਟਰ ਦੇ ਵਿੱਚ ਤੁਸੀਂ ਵਿੰਟਰ ਐਕਟੀਵਿਟੀਜ਼ ਕਰ ਸਕਦੇ ਹੋ ਤੇ ਗਰਮੀਆਂ ਦੇ ਵਿੱਚ ਤੁਸੀਂ ਵਿਲੇਜ ਦਾ ਵੀ ਨਜ਼ਾਰਾ ਲੁੱਟ ਸਕਦੇ ਹੋ। ਜੇ ਆਪਾਂ ਗੱਲ ਕਰੀਏ ਵਸੀਗਾ ਬੀਚ ਦੀ, ਵਸੀਗਾ ਬੀਚ ਤੋਂ ਜੀ ਇਹ 10 ਮਿੰਟ ਦੀ ਦੂਰੀ ਤੇ ਹੈ, ਜਿਹਨੂੰ ਕਿ ਅੰਟਾਰੀਓ ਦੀ ਬਲੂ ਵਾਟਰ ਲੇਕ ਵੀ ਕਿਹਾ ਜਾਂਦਾ ਹੈਗਾ। ਮੈਂ ਬੇਨਤੀ ਕਰਨੀ ਚਾਹੁੰਦੀ ਹਾਂ ਸਾਰੇ ਲਿਸਨਰਸ ਨੂੰ, ਜੇ ਤੁਸੀਂ ਆ ਵੀਕਐਂਡ ਸਾਡੇ ਕੋਲ ਆਉਂਦੇ ਹਾਂ ਤੇ ਇਹ ਘਰਾਂ ਨੂੰ ਆ ਕੇ ਦੇਖ ਸਕਦੇ ਹਾਂ ਤੇ ਦੇਖਣ ਤੋਂ ਬਾਅਦ ਤੁਸੀਂ ਡਿਸੀਜਨ ਲੈ ਸਕਦੇ ਹਾਂ। ਜੋ ਲਿਸਨਰਸ ਇੱਥੇ ਆਉਣਗੇ ਉਹਨਾਂ ਨੂੰ ਜੀ $50 ਦਾ ਗੈਸ ਕਾਰਡ ਦਿੱਤਾ ਜਾਊਗਾ ਤੇ ਡਿਨਰ ਫੋਰ ਟੂ ਇਨ ਬਲੂ ਮਾਊਂਟਨ ਵੀ ਦਾ ਵਾਊਚਰ ਵੀ ਸਾਡੇ ਵੱਲੋਂ ਦਿੱਤਾ ਜਾਊਗਾ। ਸੋ ਆ ਵੀਕਐਂਡ ਤੁਸੀਂ ਜ਼ਰੂਰ ਆਓ, ਫੈਮਿਲੀ ਨੂੰ ਲੈ ਕੇ ਆਓ, ਬਲੂ ਮਾਊਂਟਨ ਦਾ ਨਜ਼ਾਰਾ ਲੁੱਟੋ ਤੇ ਨਾਲ ਹੀ ਆ ਕੇ ਇਹਨਾਂ ਨੂੰ ਘਰਾਂ ਨੂੰ ਆ ਕੇ ਦੇਖ ਸਕਦੇ ਹਾਂ ਕਿ ਕਿੰਨੇ ਸੋਹਣੇ ਘਰ ਬਣਾਏ ਹੋਏ ਨੇ ਬਿਲਡਰ ਨੇ। ਤੇ ਜੇ ਤੁਸੀਂ ਕੀਮਤਾਂ ਦੇਖੋ ਤਾਂ ਬਹੁਤ ਹੀ ਘੱਟ, ਇਹਦੇ ਘਰਾਂ ਦੀਆਂ ਕੀਮਤਾਂ ਇਹ GPA ਤੋਂ 5 ਲੱਖ ਤੋਂ 7 ਲੱਖ ਤੋਂ ਦੀ ਐਵਰੇਜ ਸਸਤੀਆਂ ਹਨ। ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਤੇ ਆਪਣੀ ਅਪੋਇੰਟਮੈਂਟ ਬੁੱਕ ਕਰ ਸਕਦੇ ਹਾਂ ਵੀਕਐਂਡ ਲਈ। ਕਾਲ ਕਰਨ ਲਈ ਜੀ ਨੰਬਰ ਹੈਗਾ 437-216-4755, 437-216-4755। ਥੈਂਕ ਯੂ ਜੀ।
Thank you so much, Ravneet ji. Anything else you need to add before I let you go, please go ahead. Contact details, dobara zaroor bata dijiye, once again.
437-216-4755, 437-216-4755. Naam hai Dadi Ravneet Kaur. Thank you.
Kya baat hai, thank you so much, Ravneet, hamare saath judne ke liye. Bahut bahut shukriya and we wish you all the best. Thank you. Hamari team bhi
live hone
wali hai. So it's an exciting moment for all of us actually and for all of our listeners. Hamari team bhi wahan pe pahunchne wali hai Saturday Sunday this weekend ko. So great opportunity for everybody. Thank you so much hame join karne ke liye Ravi.
Thank you so much. Thank you. Take care.
Hamare listeners ko main batata hu hamari team jo hai live on location hone wali hai Crush Hill Presentation Center pe in Stainer, 207 Sutherland Street South pe in Stainer, jo ki major intersection hai Main Street and Sutherland Street South pe. Saturday yani 22nd June ko and Sunday yani 23rd June ko hamari team hogi live on location 12 baje se 4 baje tak. Inventory sale continue ho rahi hai this weekend in Stainer at Sutherland. Aapko mil jayenge ghar par less than 45 minutes north of Brandon, straight up a pair of roads. Semi detached ghar jo hai wo start ho rahe 799 se, single detached ghar start ho rahe 999 se. Up to 4600 square feet tak free car garage designs bhi available. So it's a stunning model room ka tour kare and make the switch right away to Treasure Hill in Stainer. For other information ke liye Y-Media ko call kare 416-475-5000, 416-475-5000. Hamari team hogi live on location Treasure Hill pe. Iske alawa hamari team live on location hone wali hai Infinity pe. Infinity pe live on location hogi downtown Infinity pe 77 East Don Roadway Toronto near Don Valley Parkway Saturday June 22nd ko 12 baje se 4 baje tak. आप डिस्कवर कर सकते हैं अमेजिंग जो इन्फिनिटी ऑफर्स होती है, एक्सपीरियंस कर सकते हैं एक इन्फिनिटी लग्जरी लाइनअप को लाइक नेवर बिफोर। इन्फिनिटी या QX60 जो है आइडल 7-सीट फैमिली SUV है। इसके अलावा QX50 को आप लीज करा सकते हैं 0% से फॉर अप टू 24 मंथ्स, प्लस आप रिसीव कर सकते हैं एडिशनल $750 वर्थ ऑफ लीज कैश। एंड साथ ही साथ ज्यादा डिटेल्स के लिए आप इस एक्सिलरेटिंग ट्विन टर्बोचार्ज परफॉर्मेंस को भी एंजॉय कर सकते हैं। 416-475-5000 पर आपको ज्यादा इन्फॉर्मेशन मिल जाएगी। 416-475-5000 हमारे लाइव लोकेशन पे जरूर पहुंचेगा, क्योंकि व्हेन यू रीच देयर अफ्रीकन लायन सफारी व्हिच इज वर्थ, जो फैमिली पैक होती है, फैमिली वाउचर होता है व्हिच इज वर्थ $300, वो वाउचर जो है आपको मिल सकती है। अगर आप वहां पे पहुंचते हैं लकी ड्रॉ में आपका जो नाम है ऑटोमेटिकली इंक्लूड हो जाएगा एंड देन यू विल गेट अ चांस कि आप जीत सके अफ्रीकन लायन सफारी वर्थ ऑफ $300 जो पास है वो आप जीत सकते हैं। मेक श्योर हमारे लाइव लोकेशन पे जरूर पहुंचेगा। एंड फाइनली लाइव लोकेशन की बात अगर मैं कर रही हूँ, कैसल मोबाइल पे भी जरूर आना है आप लोगों ने। कैसल मोबाइल 9829 हाईवे 27 क्लाइनबर्ग पे है, उनकी जो प्रेजेंटेशन सेंटर है। मेजर इंटरसेक्शन इज हाईवे 27 एंड मेजर मैकेंजी ड्राइव वेस्ट पे। 22nd जून को आना है आप लोगों ने 12 बजे से 4 बजे तक। मेक श्योर आप लोग जरूर हमारे लाइव लोकेशन में पार्टिसिपेट करें। जी द्वी जी,
बहुत शुक्रिया जी। हाँ जी पुरुषोत्तम जी, तुम आंदे रहो जी, गो अहेड।
ਸਰ ਇੱਕ ਇਹ ਗੱਲ ਜਿਹੜੀ ਆਪਾਂ ਕੀਤੀ ਹੈਗੀ ਆ ਪੰਜਾਬ ਵਾਲੇ, ਦੂਜੀ ਇਹ ਜਿਹੜੀ ICC ਦਾ ਜਿੱਦਾਂ ਹੁਣ ਆਪਾਂ ਹਜੇ ਵਰਲਡ ਕੱਪ T20 ਦਾ ਚੱਲ ਰਿਹਾ ਹੈਗਾ, ਜਿਹੜੇ ICC ਨੇ ਪਹਿਲਾਂ ਵੀ ਗਰੁੱਪਿੰਗ ਬਣਾਈ ਆ, ਹੁਣ ਮੈਨੂੰ ਲੱਗਦਾ ਵੀ ਸੀਡਿੰਗ ਦੇ ਹਿਸਾਬ ਨਾਲ ਨੀ ਬਣਾਈ, ਆਪਣਾ ਕਮਰਸ਼ੀਅਲ ਮਾਡਲ ਸਾਹਮਣੇ ਦੇਖ ਕੇ ਬਣਾਈ ਹੈ। ਇੱਕ ਤਾਂ ਉਹ ਦੇਖਦੇ ਆ ਕਿ ਇੰਡੀਆ ਪਾਕਿਸਤਾਨ ਦਾ ਮੁਕਾਬਲਾ ਹੋ ਜਾਵੇ ਤੇ ਆਸਟ੍ਰੇਲੀਆ ਇੰਗਲੈਂਡ ਦਾ ਮੁਕਾਬਲਾ ਹੋ ਜਾਵੇ, ਜੇ ਰੈਂਕਿੰਗ ਦੇ ਹਿਸਾਬ ਨਾਲ ਤਾਂ ਮੈਨੂੰ ਕੋਈ ਉਸ ਹਿਸਾਬ ਨਾਲ ਲੱਗਦਾ ਨੀ ਹੈਗਾ। ਫਿਰ ਉਹਨਾਂ ਨੇ ਜਿਹੜੀ ਹੈਗੀ ਆ ਸੁਪਰੇਟ ਵੀ ਦੇਖੋ ਉਸ ਹਿਸਾਬ ਨਾਲ ਡਿਸਾਈਡ ਕਰਤੀ ਕਿ A1B2 C1D2, ਲੇਕਿਨ ਇਸ ਵੇਲੇ B2 ਤਾਂ ਦੂਜੀ ਟੀਮ ਹੈਗੀ ਆਸਟ੍ਰੇਲੀਆ,
ਤੁਹਾਡੀ ਆਵਾਜ਼ ਕੱਟ ਰਹੀ ਹੈ,
ਥੋੜਾ ਜਿਹਾ ਸਿਗਨਲ ਦਾ ਹੋ ਜਾਂਦਾ ਜੀ।
ਹਾਂਜੀ ਹਾਂਜੀ, ਨੋ ਪ੍ਰੋਬਲਮ।
ਜਿਸ ਤਰ੍ਹਾਂ ਹੁੰਦਾ ਸੀਗਾ ਕਿ ਏ ਵਨ ਬੀ ਟੂ ਸੀ ਵਨ ਡੀ ਟੂ ਸੀਗਾ ਪਹਿਲਾ ਗਰੁੱਪ ਜੀ, ਹਾਂਜੀ
ਜੀ ਜੀ।
ਜਦੋਂ ਹੁਣ ਲੀਗ ਮੈਚ ਖਤਮ ਹੋਏ ਆ ਤਾਂ ਬੀ ਟੂ ਤਾਂ ਜਿਹੜੀ ਹੈਗੀ ਆ ਇੰਗਲੈਂਡ ਹੈਗੀ ਆ ਤੇ ਬੀ ਵਨ ਆਸਟ੍ਰੇਲੀਆ ਹੈਗੀ ਆ, ਤੇ ਇੰਡੀਆ ਤੇ ਆਸਟ੍ਰੇਲੀਆ ਕਿੱਦਾਂ ਇੱਕੋ ਗਰੁੱਪ ਦੇ ਵਿੱਚ ਆ ਗਿਆ ਜੀ?
ਐਸਾ ਹੈ ਕਿ ਜਿਹੜੇ ਇਹਨਾਂ ਨੇ ਅਨਾਊਂਸ ਗਰੁੱਪ ਸੀਗੇ ਨਾ ਉਹ ਪਹਿਲੇ ਅਨਾਊਂਸ ਕਰ ਦਿੱਤੇ ਸੀਗੇ ਕਿ ਏ ਵਨ ਬੀ ਟੂ ਸੀ ਵਨ ਡੀ ਟੂ ਇੱਕ ਗਰੁੱਪ ਹੋਏਗਾ, ਪਹਿਲੇ ਗਰੁੱਪ ਅਨਾਊਂਸ ਹੋ ਚੁੱਕੇ ਸੀਗੇ। ਉਹਦੇ ਵਿੱਚ ਰੈਂਕਿੰਗ ਦੇ ਆਧਾਰ ਦੇ ਉੱਤੇ ਜੇ ਕੋਈ ਟੀਮ ਇੱਕ ਮਿਸ ਕਰਦੀ ਹੈ, ਕੋਈ ਵੀ ਜਿਹੜੀ ਏ ਵਨ ਬੀ ਟੂ ਜਿਹਨੂੰ ਰੈਂਕਿੰਗ ਪਹਿਲੇ ਮਿਲੀ ਹੋਈ ਸੀਗੀ, ਤੇ ਜੇ ਕੋਈ ਟੀਮ ਮਿਸ ਕਰਦੀ ਹੈ ਤਾਂ ਉਹਦੀ ਜਗ੍ਹਾ ਜਿਹੜੀ ਟੀਮ ਉਸ ਗਰੁੱਪ ਦੇ ਵਿੱਚ ਆਏਗੀ ਸੈਕਿੰਡ ਜਾਂ ਫਸਟ ਆਏਗੀ ਤਾਂ ਉਹਨੂੰ ਲੈ ਲਿਆ ਗਿਆ। ਦਿਸ ਇਜ਼ ਹਾਊ ਇਟ ਵਾਸ ਡਨ। ਤੁਹਾਨੂੰ ਸਮਝ ਆਇਆ ਕਿ ਨਹੀਂ ਆਇਆ?
ਹਾਂਜੀ,
ਤੁਹਾਨੂੰ ਸਮਝ ਆਇਆ ਕਿ ਨਹੀਂ? ਜਿਹੜੇ ਸੁਪਰ ਏਟ ਦੇ ਗਰੁੱਪ ਸੀਗੇ ਉਹ ਪਹਿਲਾਂ ਹੀ ਡਿਸਾਈਡਡ ਸੀਗੇ ਵੀ ਜਿੱਦਾਂ ਗਰੁੱਪ ਵਨ ਸੀਗਾ ਏ ਵਨ ਬੀ ਟੂ ਸੀ ਵਨ ਡੀ ਟੂ,
ਪਹਿਲਾਂ ਜਿਸ ਵਿੱਚ ਡਿਸਾਈਡ ਹੋਣੇ ਨੀ ਚਾਹੀਦੇ, ਕਿਉਂਕਿ ਜੋ ਲੀਗ ਮੈਚ ਦੇ ਹਿਸਾਬ ਦੇ ਨਾਲ ਜੋ ਕੋਈ ਪਰਫਾਰਮੈਂਸ ਹੈਗਾ ਉਹਦੇ ਹਿਸਾਬ ਨਾਲ ਹੋਣੀ ਚਾਹੀਦੀ ਆ।
ਇਹ ਉਹਦੇ ਹਿਸਾਬ ਨਹੀਂ ਹੋਇਆ। ਦੇਖੋ ਮੈਂ ਤੁਹਾਨੂੰ ਦੱਸਦਾ ਜਿਹੜਾ ਏ ਵਨ ਹੈਗਾ ਆ ਉਹ ਇੰਡੀਆ ਹੀ ਆ, ਤਾਂ ਇੰਡੀਆ ਹੀ ਆਇਆ ਏ ਵਨ, ਠੀਕ ਹੈ ਨੀ? ਲੀਗ ਦੇ ਵਿੱਚ ਏ ਵਨ ਇੰਡੀਆ ਆ ਗਿਆ। ਫਿਰ ਜਿਹੜਾ ਏ ਟੂ ਸੀਗਾ, ਏ ਟੂ ਗਰੁੱਪ ਬੀ ਚ ਪਾਇਆ ਸੀ ਉਹਨਾਂ ਨੇ ਗਰੁੱਪ ਟੂ ਚ, ਹੁਣ ਏ ਟੂ ਕੀ ਹੋਇਆ ਕਿ ਏ ਟੂ ਬਜਾਏ ਦੇ ਏ ਟੂ ਪਾਕਿਸਤਾਨ ਨੂੰ ਦਿੱਤਾ ਸੀਗਾ, ਪਾਕਿਸਤਾਨ ਨਹੀਂ ਆਇਆ, ਪਾਕਿਸਤਾਨ ਦੀ ਜਗ੍ਹਾ ਯੂਐਸ ਆ ਗਿਆ, ਠੀਕ ਹੈ? ਤੇ ਯੂਐਸ ਫਿਰ ਏ ਟੂ ਬਣ ਗਿਆ, ਯੂਐਸ ਏ ਟੂ ਬਣ ਗਿਆ, ਯੂਐਸ ਚਲੇ ਗਿਆ ਗਰੁੱਪ ਟੂ ਦੇ ਵਿੱਚ ਏ ਟੂ ਬਣ ਕੇ, ਠੀਕ ਹੈ? ਸਮਝ ਆ ਗਿਆ ਕਿ ਨਹੀਂ? ਹਾਂ, ਤੇ ਜਿਹੜਾ ਬੀ ਸੀਗਾ, ਬੀ ਦੇ ਵਿੱਚ ਜਿਹੜੇ ਬੀ ਵਨ ਬੀ ਟੂ ਸੀਗੇ ਉਹ ਬਿਲਕੁਲ ਠੀਕ ਹੋਏ, ਬੀ ਵਨ ਬੀ ਟੂ ਜਿਹੜੇ ਸੀਗੇ ਉਹ ਇੰਗਲੈਂਡ ਔਰ ਉਹੀ ਸੀਗੇ ਆਸਟ੍ਰੇਲੀਆ ਸੀਗੇ, ਉਹ ਉਦਾਂ ਹੀ ਉਹ ਬਣ ਗਏ, ਠੀਕ ਹੈ? ਇਸੇ ਤਰ੍ਹਾਂ ਜਿਹੜਾ ਸੀ ਗਰੁੱਪ ਹੈਗਾ, ਠੀਕ ਹੈ, ਉਹ ਡਿਸਾਈਡ ਹੋਇਆ ਸੀ ਵੈਸਟ ਇੰਡੀਜ਼ ਔਰ ਨਿਊਜ਼ੀਲੈਂਡ ਦਾ, ਉਹ ਵੈਸਟ ਇੰਡੀਜ਼ ਔਰ ਅਫਗਾਨਿਸਤਾਨ ਬਣ ਗਿਆ।
ਜਿਵੇਂ ਵੀ ਐਦਾਂ ਹੋ ਗਿਆ ਨਾ, ਜਿਹੜੀ ਮੈਂ ਟੂਰਨਾਮੈਂਟ ਤੋਂ ਪਹਿਲਾਂ ਸੀਡਿੰਗ ਦਿੱਤੀ ਸੀ ਉਹਦੇ ਹਿਸਾਬ ਨਾਲ ਆਪਣੇ ਗਰੁੱਪ ਬਣਾ ਲਿਆ ਪਹਿਲੇ, ਮੰਨ ਕੇ ਫਿਰ ਉਹ,
ਹਾਂ ਉਹਦੇ ਬਿਲਕੁਲ ਉਹਦੇ ਹਿਸਾਬ ਨਾਲ ਆਪਣੇ ਗਰੁੱਪ ਬਣਾਏ, ਯੈਸ, ਕਿਉਂਕਿ ਉਹ ਨਹੀਂ ਜਾਂਦੇ ਸੀਗੇ ਕਰਕੇ ਗਰੁੱਪ ਬੈਲੈਂਸ ਹੋਣ। ਦੇਖੋ ਨਾ, ਗਰੁੱਪ ਬੈਲੈਂਸ ਨੇ ਇਸ ਵੇਲੇ,
ਉਹ ਨਹੀਂ ਰੱਖਿਆ।
ਨਹੀਂ, ਜੇ ਤੁਸੀਂ ਧਿਆਨ ਨਾਲ ਦੇਖੋ ਇਸ ਵੇਲੇ ਗਰੁੱਪ ਹੁਣ ਬੈਲੈਂਸ ਨੇ, ਜਿਹੜੇ ਦੋਨੋਂ ਗਰੁੱਪ ਬਣੇ ਨੇ ਹੁਣ ਉਹਨਾਂ ਦੇ ਵਿੱਚ ਗਰੁੱਪਸ ਬੈਲੈਂਸ ਨੇ। ਹੁਣ ਜਿਹੜਾ ਇੰਡੀਆ ਵਾਲਾ ਗਰੁੱਪ ਹੈ ਉਹਦੇ ਵਿੱਚ ਤੁਸੀਂ ਦੇਖੋ ਕਿ ਇੰਡੀਆ, ਆਸਟ੍ਰੇਲੀਆ, ਬੰਗਲਾਦੇਸ਼, ਇਹ ਤਗੜੀਆਂ ਟੀਮਾਂ ਨੇ, ਅਫਗਾਨਿਸਤਾਨ ਹਲਕੀ ਜਿਹੀ ਵੀਕ ਟੀਮ ਹੈ। ਜੇ ਤੁਸੀਂ ਦੂਸਰਾ ਗਰੁੱਪ ਦੇਖੋ ਉਹਦੇ ਵਿੱਚ ਇੰਗਲੈਂਡ, ਸਾਊਥ ਅਫਰੀਕਾ ਤੇ ਵੈਸਟ ਇੰਡੀਜ਼ ਤਗੜੀਆਂ ਟੀਮਾਂ ਨੇ, ਯੂਐਸ ਹਲਕੀ ਜਿਹੀ ਵੀਕ ਟੀਮ ਹੈ, ਠੀਕ ਹੈ ਨੀ? ਗਰੁੱਪ ਇਹਨਾਂ ਨੇ ਬੈਲੈਂਸ ਬਣਾਏ ਆ।
ਬਾਕੀ ਜਿਹੜੇ ਵੀ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਸੀਗਾ, ਦੇਖੋ ਐਲਨ ਮਸਕ ਨੇ ABM ਦੀ ਗੱਲ ਕੀਤੀ ਤੇ ਆਪਣੇ ਜਿਹੜੇ ਉੱਥੇ ਮਤਲਬ ਐਲਨ ਮਸਕ ਨੂੰ ਬੰਦਾ ਚੰਗਾ ਬੋਲਣ ਲੱਗ ਪਿਆ, ਈਵਨ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਉਦਾਂ ਹਸੀ ਮਜ਼ਾਕ ਕੀਤਾ ABM ਦੇ ਨਾਂ ਤੇ। ਹੁਣ ਇੱਕ ਅਹਿਮਦਨਗਰ ਕੰਸਟੀਚੁਐਂਸੀ ਹੈਗੀ ਆ ਮਹਾਰਾਸ਼ਟਰ ਦੇ ਵਿੱਚ, ਉੱਥੇ ਬੀਜੇਪੀ ਦੇ ਕੈਂਡੀਡੇਟ ਹੈਗੇ ਸੀਗੇ ਵੀਕੇ ਪਾਟਲ, ਜਿਹੜੇ ਕਿ ਮਹਾਰਾਸ਼ਟਰ ਦੇ ਰੈਵਨਿਊ ਮਿਨਿਸਟਰ ਨੇ, ਉਹਨਾਂ ਨੇ ਮਤਲਬ ਕਿ VVPAT ਤੇ ਦੂਜੀ ਉਹ ਕਾਊਂਟਿੰਗ ਵਾਸਤੇ ਐਪਲੀਕੇਸ਼ਨ ਦਿੱਤੀ ਹੈ, ਔਰ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਗੜਬੜੀ ਨਾਲ ਹਰਾਇਆ ਗਿਆ, 28,929 ਵੋਟਾਂ ਤੇ ਹਾਰੇ ਨੇ ਉਹ, ਤੇ ਉਹ ਕਹਿੰਦੇ ਨੇ ਕਿ ਮੈਨੂੰ ਗੜਬੜੀ ਨਾਲ ਹਰਾਇਆ ਗਿਆ। ਇੱਕ ਹੋਰ ਕੰਸਟੀਚੁਐਂਸੀ ਆ ਜਿੱਥੇ ਬੀਜੇਪੀ ਦਾ ਕੈਂਡੀਡੇਟ ਰੀਕਾਊਂਟਿੰਗ ਦੇ ਵਿੱਚ 48 ਵੋਟਾਂ ਨਾਲ ਜਿੱਤ ਗਿਆ, ਤੇ ਹੁਣ ਬੀਜੇਪੀ ਇਹਦੇ ਉੱਪਰ ਕੀ ਸਫਾਈ ਦੇਗੀ ਜੀ? ਜਿਹੜੇ ਉਹਨਾਂ ਦੇ ਕੈਂਡੀਡੇਟ ਜਿਹੜੇ ਕਿ ਮਹਾਰਾਸ਼ਟਰ ਦੇ ਰੈਵਨਿਊ ਮਿਨਿਸਟਰ ਨੇ, ਉਹ ਸ਼ਿਕਾਇਤ ਕਰਨੇ ਕਿ ਮੈਨੂੰ ਹਰਾਇਆ ਗਿਆ।
ਹਾਂਜੀ ਦੱਸਦੇ, ਦੇਖੋ ਇਲੋਨ ਮਸਕ ਹੋਣਾ ਨੇ ਈਵੀਐਮ ਮਸ਼ੀਨ ਦੇ ਉੱਤੇ ਜਿਹੜਾ ਗੱਲ ਕੀਤੀ ਹੈ, ਠੀਕ ਹੈ ਕਿ ਨਹੀਂ, ਉਹ ਤਾਂ ਹਰੇਕ ਨੂੰ ਹੱਕ ਹੈ, ਤੇ ਉਹ ਇਲੋਨ ਮਸਕ ਨੂੰ ਨੀ ਉਹਦੇ ਲਈ ਟਾਰਗੇਟ ਕੀਤਾ ਜਾ ਸਕਦਾ, ਠੀਕ ਹੈ ਉਹ ਬਿਲਕੁਲ। ਲੇਕਿਨ ਜਿਹੜੇ ਇਲੋਨ ਮਸਕ ਜਿਹੜੀ ਗੱਲ ਕਰ ਰਹੇ ਆ ਇੰਡੀਆ ਦੇ ਕੰਟੈਕਸਟ ਦੇ ਵਿੱਚ, ਉਹ ਫੈਕਚੁਅਲੀ ਇਨਕਰੈਕਟ ਹੈਗੀ ਆ, ਠੀਕ ਹੈ? ਉਹ ਜੇ ਉਹ ਕਹਿੰਦੇ ਜੀ ਹੈਕ ਹੋ ਸਕਦੀ, ਹੈਕਿੰਗ ਦੀ ਗੱਲ ਕਰੇ, ਹੈਕਿੰਗ ਤਾਂ ਕੁਝ ਵੀ ਹੋ ਸਕਦਾ, ਹੈਕਿੰਗ ਤੇ ਉਹਨਾਂ ਦੀ ਗੱਲ ਸਹੀ ਹੈ, ਉਹਨਾਂ ਦੀ ਗੱਡੀ ਵੀ ਹੋ ਸਕਦੀ ਹੈ, ਹੈਕਿੰਗ ਤੇ ਫੋਨ ਵੀ ਹੋ ਸਕਦਾ, ਹੈਕ ਤੇ ਕੁਝ ਵੀ ਹੋ ਸਕਦਾ। ਲੇਕਿਨ ਜਿਹੜੀ ਈਵੀਐਮ ਮਸ਼ੀਨ ਹੈ, ਵਟ ਉਹਦੇ ਆਸ ਪਾਸ ਕਿਹੜੇ ਸਿਕਿਉਰਿਟੀ ਦਿੱਤੇ ਗਏ ਨੇ, ਸਵਾਲ ਉਸ ਗੱਲ ਦਾ ਹੈ, ਨੰਬਰ ਵਨ, ਠੀਕ ਹੈ ਨੀ? ਔਰ ਜਿਹੜੀ ਈਵੀਐਮ ਮਸ਼ੀਨ ਇੰਡੀਆ ਦੇ ਵਿੱਚ ਇਸਤੇਮਾਲ ਹੁੰਦੀ ਹੈ ਉਹ ਅਮਰੀਕਾ ਦੇ ਵਿੱਚ ਇਸਤੇਮਾਲ ਹੋਣ ਵਾਲੀ ਮਸ਼ੀਨ ਤੋਂ ਬਿਲਕੁਲ ਵੱਖਰੀ ਹੈ। ਇੰਡੀਆ ਦੇ ਵਿੱਚ ਈਵੀਐਮ ਬਹੁਤ ਡਿਫਰੈਂਟ ਨੇ ਜਿਹੜੀ ਅਮਰੀਕਾ ਦੇ ਵਿੱਚ ਈਵੀਐਮ ਯੂਜ਼ ਹੁੰਦੇ ਨੇ।
अमेरिका ਦੇ ਵਿੱਚ ਹੀ ਇੱਥੇ ਜਿਹੜੀ ਈਵੀਐਮ ਮਸ਼ੀਨਸ ਹੁੰਦੀਆਂ ਨੇ ਉਹ ਕਨੈਕਟਡ ਡਿਵਾਈਸ ਨੇ, ਇੰਡੀਆ ਦੇ ਵਿੱਚ ਈਵੀਐਮ ਮਸ਼ੀਨ ਕਨੈਕਟਡ ਹੈ ਹੀ ਨਹੀਂ। ਤੁਸੀਂ ਤੁਸੀਂ ਇਸ ਗੱਲ ਨੂੰ ਗੌਰ ਕੀਤਾ ਕਿ ਨਹੀਂ ਪੁਰਸ਼ੋਤਮ ਸਾਹਿਬ?
ਮੈਂ ਤਾਂ ਫਿਰ ਇਹੀ ਸਿੱਟਾ ਕੱਢਦਾ ਜੀ ਵੀ ਜਿਹੜੀ ਈਵੀਐਮ ਇੰਡੀਆ ਦੇ ਵਿੱਚ ਯੂਜ਼ ਹੁੰਦੀ ਆ ਉਹ ਸਾਰੇ ਨਾਲੋਂ ਸੁਪੀਰੀਅਰ ਆ ਜੀ।
ਹਾਂਜੀ,
ਮੈਂ ਤਾਂ ਇਹੀ ਸਿੱਟਾ ਕੱਢਦਾ ਤਾਂ ਵੀ ਜਿਹੜੀ ਈਵੀਐਮ ਇੰਡੀਆ ਦੇ ਵਿੱਚ ਹੁੰਦੀ ਆ ਉਹ ਜਦੀ ਬੀਜੇਪੀ ਆਈ ਹੈ ਉਹ ਜਦੀ ਹੈਕ ਬਿਲਕੁਲ ਨਹੀਂ ਹੋ ਸਕਦੀ।
ਨਹੀਂ, ਹੈਕ ਹੋ ਸਕਦੀ ਹੈ, ਉਹ ਸਿਕਿਉਰਿਟੀ ਕਿੰਨੀ ਕੁ ਵਧੀਆ ਉਹਦੇ ਨਾਲ ਡਿਪੈਂਡੈਂਟ ਹੈ। ਮੈਂ ਪਹਿਲਾਂ ਵੀ ਇਹਦਾ ਜ਼ਿਕਰ ਕਰ ਚੁੱਕਾ ਹੈਗਾ ਹੈ,
ਭਾਵੇਂ ਫਿਰ ਸਿਕਿਉਰਿਟੀ ਦੀ ਨਹੀਂ ਗੱਲ ਹੈ ਜੀ, ਫਿਰ ਤਾਂ ਭਾਵੇਂ ਉਹ 1% ਹੋਵੇ ਚਾਹੇ 0.5% ਜਾਂ 0.1% ਹੋਵੇ, ਪੋਸੀਬਿਲਟੀਜ਼ ਦਾ ਮਤਲਬ ਕਿ ਪੋਸੀਬਿਲਟੀ ਹੈ।
ਦੇਖੋ ਇਹਦੇ ਤੇ ਮੈਂ ਤੁਹਾਨੂੰ ਬੜੀ ਵਾਰ ਬਹੁਤ ਵਾਰ ਪਹਿਲਾਂ ਵੀ ਐਕਸਪਲੇਨ ਕਰ ਚੁੱਕਾ ਹੈ ਕਿ ਜਦੋਂ 2004 ਦੇ ਵਿੱਚ ਬੀਜੇਪੀ ਹਾਰ ਗਈ ਨਾ ਬੀਜੇਪੀ ਨੂੰ ਕੋਈ ਬਹਾਨਾ ਨਜ਼ਰ ਨਹੀਂ ਆਇਆ ਵੀ ਅਸੀਂ ਹਾਰ ਕਿੱਦਾਂ ਗਏ, ਕਿਉਂਕਿ ਇੰਡੀਆ ਸ਼ਾਈਨਿੰਗ ਕਹਿ ਕੇ ਉਹਨਾਂ ਨੇ 6 ਮਹੀਨੇ ਪਹਿਲਾਂ ਵੋਟਾਂ ਕਰਾ ਲਈਆਂ। ਬੀਜੇਪੀ ਨੇ 6 ਮਹੀਨੇ ਪਹਿਲਾਂ ਵੋਟਾਂ ਕਰਾਈਆਂ ਵੀ ਅਸੀਂ ਜਿੱਤ ਜਾਣਾ ਹੈ। ਹੁਣ ਇਸ ਦੁਨੀਆਂ ਚ ਨਹੀਂ ਰਹੇ ਪ੍ਰਮੋਦ ਮਹਾਜਨ ਜੀ ਤੇ ਨਾਲ ਇਹਨਾਂ ਦੇ ਅਡਵਾਨੀ ਸਾਹਿਬ ਸੀਗੇ, ਅਡਵਾਨੀ ਸਾਹਿਬ ਵੀ ਹੁਣ ਬੜੇ ਬਜ਼ੁਰਗ ਹੋ ਗਏ ਨੇ, ਤੇ ਵਾਜਪੇਈ ਸਾਹਿਬ ਪ੍ਰਧਾਨ ਮੰਤਰੀ ਸੀਗੇ, ਉਹਨਾਂ ਨੂੰ ਜਾ ਕੇ ਦੋਨਾਂ ਨੇ ਕਿਹਾ ਕਿ ਜੀ ਇੰਡੀਆ ਸ਼ਾਈਨਿੰਗ ਬੱਲੇ ਬੱਲੇ ਹੋਈ ਪਈ ਹੈ ਸਾਡੀ, ਵੋਟਾਂ 6 ਮਹੀਨੇ ਪਹਿਲਾਂ ਕਰਾ ਲਓ। ਉਹਨਾਂ ਨੇ ਮਨਾ ਕੀਤਾ ਵੀ ਨਹੀਂ, ਇੰਨੀ ਗੱਲਬਾਤ ਨਹੀਂ ਹੈ, ਕਹਿੰਦੇ ਨਹੀਂ ਜੀ ਨਹੀਂ ਵੋਟਾਂ ਪਵਾ ਲਓ ਪਹਿਲਾਂ ਆਪਾਂ ਜਿੱਤ ਜਾਣਾ। ਹਾਰ ਗਏ ਤਾਂ ਫਿਰ ਬਹਾਨਾ ਨਹੀਂ ਲਗਾ ਸਕਦੇ ਸੀ ਕਿਉਂਕਿ ਆਪ ਹੀ ਤਾਂ ਇਲੈਕਸ਼ਨ ਕਰਵਾਈਆਂ, ਸਾਰਾ ਕੁਝ ਇਹਨਾਂ ਦੇ ਕੰਟਰੋਲ ਸੀਗਾ, ਚੁੱਪ ਕਰਕੇ ਬੈਠ ਗਏ। ਫਿਰ ਇਹਨਾਂ ਨੂੰ ਬੜੀ ਉਮੀਦ ਸੀਗੀ ਵੀ ਬੜੇ ਘੁਟਾਲੇ ਨਿਕਲਦੇ ਆ, ਕਰਪਸ਼ਨ ਬੜੀ ਨਿਕਲ ਰਹੀ ਆ UPA 1 ਦੇ ਵਿੱਚ, ਠੀਕ ਹੈ। ਇਹਨਾਂ ਨੇ ਦੁਬਾਰਾ ਇਲੈਕਸ਼ਨਾਂ ਜਦੋਂ 2009 ਚ ਹੋਈਆਂ ਫਿਰ ਹਾਰ ਗਏ, ਬਲਕਿ ਕਾਂਗਰਸ ਦੀਆਂ ਸੀਟਾਂ ਵੱਧ ਗਈਆਂ, ਕਾਂਗਰਸ ਦੀਆਂ ਸੀਟਾਂ 200 ਪਾਰ ਹੋ ਗਈਆਂ। ਕਾਂਗਰਸ ਨੇ ਪਿਛਲੇ 30-40 ਸਾਲ ਚ ਕਾਂਗਰਸ ਦੀ ਕਦੇ ਸੀਟਾਂ 200 ਪਾਰ ਹੋਈਆਂ ਹੀ ਨਹੀਂ, ਤੁਸੀਂ ਦੱਸ ਦੋ ਕਦੇ 35 ਸਾਲਾਂ ਚ ਕਾਂਗਰਸ ਦੀ 200 ਪਾਰ ਹੋਈਆਂ ਹੁਣ ਸੀਟਾਂ, ਕਾਂਗਰਸ ਦੀਆਂ 200 ਪਾਰ ਹੋ ਗਈਆਂ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹੀ ਗੱਲ ਬੀਜੇਪੀ ਕਰ ਰਹੀ ਸੀ। ਜੀ ਵੀ ਐਲ ਨਰਸਿਮਾ ਨੇ ਕਿਤਾਬ ਛਾਪ ਦਿੱਤੀ, ਡੈਮੋਕਰੇਸੀ ਇੰਡੀਆ ਦੀ ਖਤਰੇ ਚ ਪੈ ਗਈ, ਇੰਡੀਆ ਦੀ ਡੈਮੋਕਰੇਸੀ ਖਤਰੇ ਚ, ਈਵੀਐਮ ਮਸ਼ੀਨਾਂ, ਜੋ ਗੱਲਾਂ ਇਸ ਵੇਲੇ ਕਾਂਗਰਸ ਕਰਦੀ ਹੈ ਸੇਮ ਗੱਲਾਂ। ਅਡਵਾਨੀ ਸਾਹਿਬ, ਨਿਤਿਨ ਗਡਕਰੀ ਸਾਹਿਬ ਜਗ੍ਹਾ ਜਗ੍ਹਾ ਕਾਨਫਰੰਸ ਕਰ ਰਹੇ ਆ, ਕਿਤਾਬਾਂ ਛਾਪ ਰਹੇ, ਇੰਡੀਆ ਦੀ ਡੈਮੋਕਰੇਸੀ ਖਤਮ ਹੋ ਗਈ ਜੀ, ਈਵੀਐਮ ਮਸ਼ੀਨਾਂ, ਜਰਮਨੀ ਦਾ ਐਗਜ਼ਾਮਪਲ ਦੇ ਰਹੇ ਆ, ਆਹੀ ਜੋ ਹੁਣ ਤੁਸੀਂ ਇਲੋਨ ਮਸਕ ਨੇ ਕਹਿ ਦਿੱਤਾ। ਮੈਂ ਕੱਲ ਵੀ ਇਹ ਗੱਲ ਦਾ ਜ਼ਿਕਰ ਕੀਤਾ ਸੀ ਵੀ ਸਾਡੇ ਅੰਦਰ ਬੜਾ ਕੰਪਲੈਕਸ ਹੈ ਵੀ ਇੱਕ ਬੰਦਾ ਗੋਰਾ ਗੱਲ, ਇਲੋਨ ਮਸਕ ਕੌਣ ਹੈ ਭਾਈ? ਠੀਕ ਹੈ, ਉਹ ਆਪਣਾ ਇੱਕ ਸਵਾਲ ਖੜੇ ਕਰਨ ਦਾ ਉਹਨੂੰ ਹੱਕ ਹੈ।
ਇਲੋਨ ਮਸਕ ਨੂੰ ਛੱਡ ਦੇਣਾ ਜੀ, ਜਿਹੜਾ ਉਹ ਵਿਖੇ ਪਾਟਲ ਜਿਹੜਾ ਮਹਾਰਾਸ਼ਟਰ ਰੈਵਨਿਊ ਮਿਨਿਸਟਰ,
ਮੈਂ ਆਨਾ ਜੀ ਆਨਾ ਉਹਦੇ ਤੇ ਵੀ ਆਨਾ ਪਾਟਲ ਤੇ ਵੀ ਆ, ਪਾਟਲ ਸਾਹਿਬ ਤੇ ਵੀ ਆ ਜਾਂਦੇ ਆ, ਠੀਕ ਨਹੀਂ, ਪਾਟਲ ਸਾਹਿਬ ਤੇ ਵੀ ਆ ਜਾਂਦੇ, ਮਹਾਰਾਸ਼ਟਰ ਤੇ ਵੀ ਆ ਜਾਂਦੇ, ਠੀਕ ਨੀ। ਸੋ ਉਸ ਵੇਲੇ ਵੀ ਇਹਨਾਂ ਨੇ ਬੜਾ ਸ਼ੋਰ ਸ਼ਰਾਬਾ ਬੀਜੇਪੀ ਨੇ ਮਚਾ ਦਿੱਤਾ, ਠੀਕ ਹੈ ਨੀ। ਉਦੋਂ ਬੀਜੇਪੀ ਨੇ ਬੜਾ ਸ਼ੋਰ ਸ਼ਰਾਬਾ ਮਚਾਇਆ ਵੀ ਜੀ ਇਹ ਇੰਡੀਆ ਦੀ ਡੈਮੋਕਰੇਸੀ ਖਤਮ, ਈਵੀਐਮ ਮਸ਼ੀਨਾਂ ਖਤਮ, ਇਹ ਤੇ ਜੇ ਇੱਦਾਂ ਹੋ ਗਿਆ, ਕਿਤਾਬਾਂ ਛਾਪੀਆਂ ਵੀ ਇੰਡੀਅਨ ਡੈਮੋਕਰੇਸੀ ਖਤਰੇ ਚ ਆ। ਕਾਂਗਰਸ ਨੇ ਤਾਂ ਸ਼ੋਰ ਹੀ ਮਚਾਇਆ ਨਾ, ਉਹਨਾਂ ਨੇ ਕਿਤਾਬਾਂ ਛਾਪ ਦਿੱਤੀਆਂ ਉਹਨਾਂ ਨੇ ਬੀਜੇਪੀ ਨੇ ਕਿ ਇੰਡੀਅਨ ਡੈਮੋਕਰੇਸੀ ਖਤਮ ਹੋ ਗਈ ਜੀ ਇੰਡੀਆ ਦੇ ਵਿੱਚ, ਦੇਰ ਇਜ਼ ਨੋ ਡੈਮੋਕਰੇਸੀ ਇਨ ਇੰਡੀਆ, ਉਹਨਾਂ ਨੇ ਬੁੱਕ ਛਾਪ ਦਿੱਤੀ। ਨਾਮ ਦੱਸ ਰਿਹਾ ਤੁਹਾਨੂੰ ਸਾਰੇ ਲੀਡਰਸ ਦੇ, ਜੀ ਵੀ ਐਲ ਨਰਸਿਮਾ, ਨਿਤਿਨ ਗਡਕਰੀ, ਲਾਲ ਕ੍ਰਿਸ਼ਨ ਅਡਵਾਨੀ ਸਾਹਿਬ, ਠੀਕ ਹੈ ਜੀ। ਹਾਂ ਨਹੀਂ, ਬਹੁਤ ਵਾਰੀ ਤੁਹਾਨੂੰ ਸਮਝ ਨਹੀਂ ਆਉਂਦੀ, ਫਿਰ ਮੈਨੂੰ ਸਮਝਾਉਣਾ ਪੈਂਦਾ, ਬਹੁਤ ਵਾਰੀ ਸੁਣੀਏ ਤੁਸੀਂ ਗੱਲ। ਫਿਰ 2014 ਵਿੱਚ ਕੀ ਹੋਇਆ ਸਰ? ਸਹੀ ਸਰ, ਸੁਣੋ ਤਾਂ ਸਹੀ ਨਾ, 2014 ਦੇ ਵਿੱਚ ਸਰ, 2014 ਦੇ ਵਿੱਚ ਕਾਂਗਰਸ ਕੋਲ ਈਵੀਐਮ ਮਸ਼ੀਨਾਂ, ਕਾਂਗਰਸ ਦੀ ਸਰਕਾਰ, ਕਾਂਗਰਸ ਕੋਲ CBI, ਕਾਂਗਰਸ ਕੋਲ ED, ਸੀਟਾਂ ਕਿੰਨੀ ਆਈਆਂ ਇਹਨਾਂ ਦੀਆਂ? 50 ਸੀਟਾਂ ਨਹੀਂ ਆਈਆਂ। ਏਡੀ ਬੁਰੀ ਹਾਰ ਕਾਂਗਰਸ ਪਾਰਟੀ, ਤੁਹਾਨੂੰ ਕਾਂਗਰਸ ਪਾਰਟੀ ਬਣੀ ਪਤਾ ਕਦੋਂ ਸੀਗੀ? 1920 ਚ ਅਕਾਲੀ ਦਲ ਬਣਿਆ, ਦੂਸਰੇ ਨੰਬਰ ਦੀ ਪਾਰਟੀ ਹੈ, ਮੁਸਲਿਮ ਲੀਗ 1906 ਚ ਬਣੀ ਹੈ, ਠੀਕ ਹੈ। ਇੰਡੀਆ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਇੰਡੀਆ ਦੀ ਸਭ ਤੋਂ ਪੁਰਾਣੀ ਪਾਰਟੀ ਹੈ। ਕਾਂਗਰਸ ਦੀ ਪਿਛਲੇ 100 ਸਾਲਾਂ ਚ ਇੰਨੀ ਬੁਰੀ ਹਾਰ ਨਹੀਂ ਹੋਈ ਜਿੰਨੀ 2014 ਚ ਹੋਈ, ਸਭ ਕੁਝ ਇਹਨਾਂ ਦੇ ਕੰਟਰੋਲ ਚ। ਅੱਛਾ, ਇਹਨਾਂ ਨੂੰ ਸਮਝਦਾ ਹੈ ਵੀ ਹੁਣ ਬਹਾਨਾ ਕੀ ਲਗਾਈਏ, ED ਤੁਹਾਡੇ ਕੋਲ, CBI ਤੁਹਾਡੇ ਕੋਲ, ਇੰਨੀ ਤੁਹਾਡੀ ਬੁਰੀ ਹਾਰ। ਦੇਖੋ ਪ੍ਰੋਬਲਮ ਕੀ ਹੈ, ਤੁਸੀਂ ਸਮਝਦੇ ਨਹੀਂ ਹੋ, ਪ੍ਰੋਬਲਮ ਹੈਗੀ ਹੈ ਰਾਹੁਲ ਗਾਂਧੀ ਨਾਲ ਕੋਈ ਲੀਡਰਸ਼ਿਪ ਨਹੀਂ ਹੈ, ਪ੍ਰੋਬਲਮ ਹੈ ਮਿਹਨਤ ਕਰਨੀ ਨਹੀਂ, ਬਹਾਨੇਬਾਜ਼ੀ ਲਗਾਉਣੀ, ਲੀਡਰ ਮਤਲਬ ਕਿ ਨਾ। ਕੱਲ ਕਿਸੇ ਨੇ ਬੜੀ ਵਧੀਆ ਕਹਾਵਤ ਸੁਣਾਈ ਸੀਗੀ ਕਿ ਨਾ, ਉਹ ਇੱਕ ਪੇੜ ਤੋਂ ਪੇੜ ਤੇ ਜਾਮਨ ਲੱਗੇ ਹੋ ਸੀਗੇ, ਇੱਕ ਪੇੜ ਤੇ ਨਾ ਜਾਮਨ ਲੱਗੇ ਹੋ ਸੀਗੇ। ਕੱਲ ਸੁਖਵਿੰਦਰ ਜੀ ਨੇ ਗੱਲ ਸੁਣਾਈ, ਉਹ ਕਮਾਲ ਦੀ ਗੱਲ ਹੈ, ਮੈਂ ਕ੍ਰੈਡਿਟ ਦਵਾਂ ਪਹਿਲਾਂ ਸੁਖਵਿੰਦਰ ਜੀ ਨੂੰ, ਬੜੀ ਕਮਾਲ ਦੀ ਗੱਲ ਸੁਣਾਈ। ਕਾਂਗਰਸ ਪਾਰਟੀ ਦਾ ਹਾਲ ਕੀ ਹੈ ਕਿ ਇੱਕ ਪੇੜ ਤੇ ਜਾਮਨ ਲੱਗੇ ਹੋ ਸੀਗੇ ਤੇ ਜਾ ਕੇ ਕੁਝ ਲੋਕ ਪੇੜ ਨੂੰ ਹਿਲਾਉਣ ਲੱਗ ਪਏ, ਠੀਕ ਹੈ ਨੀ, ਕਿਸੇ ਨੇ ਪੇੜ ਹਿਲਾਇਆ, ਕਿਸੇ ਨੇ ਜਾ ਕੇ ਪੇੜ ਤੇ ਚੜਿਆ, ਕੋਈ ਕਿਸੇ ਕੋਈ ਮਿਹਨਤ ਕੀਤੀ, ਮਤਲਬ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਕੀਤੀ ਵੀ ਚਲੋ ਅਸੀਂ ਵੀ ਜਾਮਨ ਤੋੜ ਕੇ ਖਾ ਲਈਏ। ਇੱਕ ਬੰਦਾ ਥੱਲੇ ਜਾ ਕੇ ਲੰਮਾ ਪੈ ਗਿਆ ਕਿ ਜੀ ਇੱਕ ਅੱਧਾ ਜਾਮਣ ਤਾਂ ਮੇਰੇ ਮੂੰਹ ਚ ਵੀ ਗਿਰ ਜਾਏਗਾ ਨਾ। ਇਹ ਰਾਹੁਲ ਗਾਂਧੀ ਤੇ ਕਾਂਗਰਸੀ ਲੀਡਰਸ਼ਿਪ ਦਾ ਆਹ ਹਾਲ ਹੈ, ਇਹ ਲੰਮੇ ਪਏ ਹੋਏ ਨੇ ਵੀ ਜਾਮਣ ਸਾਡੇ ਮੂੰਹ ਚ ਆ ਕੇ ਗਿਰ ਜਾਵੇ ਆਪਣੇ ਆਪ, ਏਦਾਂ ਨੀ ਹੁੰਦਾ। ਠੀਕ ਹੈ,
ਗੱਲ ਤਾਂ ਬੀਜੇਪੀ ਦਾ ਰਾਹੁਲ ਗਾਂਧੀ ਦੀ ਜਾਮਣ ਕਿੱਥੋਂ ਆ ਗਈ?
ਮੈਂ ਦੱਸਦਾ ਸਰ ਸਾਰੀ ਗੱਲ, ਉਹ ਮਹਾਰਾਸ਼ਟਰ ਵੀ ਦੱਸਦਾ ਸਰ। ਇਹਨਾਂ ਨੂੰ ਚਾਹੀਦਾ ਤਾਂ ਇਹ ਹੈ ਵੀ ਤੁਸੀਂ ਜਾ ਕੇ ਦੇਖੋ, ਜਦੋਂ ਇਹਨਾਂ ਨੂੰ ਚੈਲੰਜ ਕਰਦਾ ਹੈ, ਠੀਕ ਹੈ, ਇਲੈਕਸ਼ਨ ਕਮਿਸ਼ਨ ਕਹਿੰਦਾ ਵੀ ਆਓ ਜੇ ਈਵੀਐਮ ਚ ਕੋਈ ਗੜਬੜੀ ਹੈਗੀ ਆ ਜਾਓ ਆਪਾਂ ਕਰ ਲੈਣੇ ਸੁਪਰੀਮ ਕੋਰਟ ਦੇ ਸਾਹਮਣੇ। ਇਹਨਾਂ ਦੇ ਵਿੱਚੋਂ ਪਹਿਲੀ ਗੱਲ ਤੇ ਦੋ ਪਾਰਟੀਆਂ ਸਿਰਫ ਰਜਿਸਟਰ ਕਰਾਈਆਂ ਸੀ, ਐਨਸੀਪੀ ਤੇ ਲੈਫਟ ਫਰੰਟ ਵੀ ਅਸੀਂ ਆਵਾਂਗੇ, ਆਈਆਂ ਉਹ ਵੀ ਨੀ, ਬਾਕੀ ਕਿਸੇ ਨੇ ਤਾਂ ਰਜਿਸਟਰ ਹੀ ਨੀ ਕਰਾਇਆ ਆਉਣ ਲਈ। ਜੇ ਕਿਸੇ ਵੀ ਜਗ੍ਹਾ ਚਾਹੇ ਹੁਣ ਤੁਹਾਡੇ ਮਹਾਰਾਸ਼ਟਰ ਤੇ ਆ ਜਾਂਦੇ, ਕਿਸੇ ਮਹਾਰਾਸ਼ਟਰ ਤੇ ਦਿੱਕਤ ਹੈ, ਕਿਤੇ ਦਿੱਕਤ, ਤੁਸੀਂ ਅਦਾਲਤ ਚ ਜਾਓ, ਸਾਰੀ ਕਾਂਗਰਸ ਵਕੀਲਾਂ ਨਾਲ ਭਰੀ ਹੋਈ ਹੈ। ਸਰ ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ, ਪੰਜਾਬ ਦੇ ਵਿੱਚ, ਕਾਂਗਰਸ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਜੋ ਦਲੇਰੀ ਦਿਖਾਈ ਹੈ, ਦੇਖੋ ਉਹਨਾਂ ਨੇ ਨਹੀਂ ਅਲਾਇੰਸ ਕੀਤਾ ਕਿਸੇ ਨਾਲ, ਉਹਨਾਂ ਨੇ ਕਿਹਾ ਸੀ ਜਿੱਤਾਂਗੇ ਜਿੱਤਾਂਗੇ, ਤਾਂ ਹੀ ਸੱਤ ਸੀਟਾਂ ਜਿੱਤ ਕੇ 13 ਦੇ ਵਿੱਚੋਂ।
ਵਿਖੇ ਪਾਟਲ ਦੀ ਜਿਹੜਾ ਬੀਜੇਪੀ ਦਾ ਕੈਂਡੀਡੇਟ ਸੀ, ਉਹਦੀ ਗੱਲ ਕਰੋ।
ਮੈਂ ਸਰ ਉਹਦੀ ਹੀ ਗੱਲ ਕਰ ਰਿਹਾ ਵੀ ਜੇ ਉਹਦੇ ਕੋਲ ਤਕਲੀਫ ਆ ਤਾਂ ਉਹ ਜਾ ਕੇ ਅਦਾਲਤ, ਉੱਥੇ ਅਦਾਲਤ ਦੇ ਵਿੱਚ ਕੇਸ ਕਰ ਦੇਣ ਉਹਦੇ ਤੇ ਵੀ ਆ ਈਵੀਐਮ ਠੀਕ ਨਹੀਂ ਆ, ਜਾਂ ਉੱਥੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕਰਨ, ਜਿਹੜੀ ਉਹਦੇ ਕੋਈ ਦਿੱਕਤ ਹੈ। ਕਿਉਂ ਨੀ ਕਰੇਗੀ ਸਰ? ਸੁਪਰੀਮ ਕੋਰਟ ਉੱਥੇ ਅਦਾਲਤਾਂ ਬੈਠੀਆਂ, ਹੋਰ ਕਦ ਲਈ ਬੈਠੀਆਂ?
ਰਾਹੁਲ
ਸਰ ਉਹ ਬੀਜੇਪੀ ਨੇ ਥੋੜੀ ਕਰਨੀ, ਤਾਂ ਸੁਪਰੀਮ ਕੋਰਟ ਨੇ ਕਰਨੀ ਹੈ। ਬੀਜੇਪੀ ਨੇ ਥੋੜੀ ਕਰਨੀ ਹੈ, ਉਹ ਤਾਂ ਸੁਪਰੀਮ ਕੋਰਟ ਨੇ ਕਰਨੀ ਹੈ, ਉੱਥੇ ਹਾਈ ਕੋਰਟ ਹੈ, ਸੁਪਰੀਮ ਕੋਰਟ ਆ, ਸਾਰੀਆਂ ਅਦਾਲਤਾਂ ਨੇ।
ਜਿਹੜੀ ਗੁਜਰਾਤ ਵਾਲੀ ਪੋਲ ਹੋਈ ਸੀ, ਉਹਦੇ ਵਿੱਚ ਕੁਝ ਮਸ਼ੀਨਾਂ ਦੇ ਵਿੱਚ ਇੱਕ ਮਿੰਟ ਦੇ ਵਿੱਚ 58 ਵੋਟਾਂ ਪੋਲ ਹੋਈਆਂ ਸੀ। ਉਹ ਜਿਹੜੀ ਸ਼ਿਕਾਇਤ ਹੈਗੀ ਆ ਇਲੈਕਸ਼ਨ ਕਮਿਸ਼ਨ ਕੋਲ ਪੈਂਡਿੰਗ ਪਈ ਆ, ਉਹਦੇ ਉੱਪਰ ਅੱਜ ਤੱਕ ਕਾਰਵਾਈ ਵੀ ਹੋਈ, ਕਿਉਂਕਿ ਇਹ ਹੈਗਾ ਕਿ ਕੋਈ ਟਾਈਮ ਬਾਉਂਡ ਨਹੀਂ ਹੈਗਾ ਕਿਸੇ ਵੀ ਮਤਲਬ ਕਿ ਕੰਪਲੇਂਟ ਦਾ ਜਵਾਬ ਦੇਣ ਵਾਸਤੇ। ਉਹਦੇ ਉੱਪਰ ਹਾਲੇ ਤੱਕ ਵੀ ਇਲੈਕਸ਼ਨ ਕਮਿਸ਼ਨ ਨੇ ਕੋਈ ਜਵਾਬ ਨਹੀਂ ਦਿੱਤਾ। ਕੀ ਕੋਈ ਇਲੈਕਸ਼ਨ ਕਮਿਸ਼ਨ ਦਾ ਹੈ ਕੋਈ ਇਹਦੇ ਉੱਪਰ ਜਵਾਬ? ਇੱਕ ਮਿੰਟ ਦੇ ਵਿੱਚ 58 ਵੋਟ ਕਿਸ ਤਰ੍ਹਾਂ ਪੋਲ ਹੋ ਸਕਦੀਆਂ ਨੇ?
ਦੇਖੋ ਮੈਂ ਤੁਹਾਨੂੰ ਫਿਰ ਕਹਿ ਰਿਹਾ ਹੈਗਾ ਕਿ ਇਸ ਮਾਮਲੇ ਦੇ ਉੱਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਹ ਕਾਰਵਾਈ ਕਰੇਗੀ, ਜੇ ਇਲੈਕਸ਼ਨ ਕਮਿਸ਼ਨ ਨਹੀਂ ਕਰੇਗੀ ਤਾਂ ਅਦਾਲਤ ਦਾ ਰਸਤਾ ਖੁੱਲਾ ਹੋਇਆ ਕਿ ਅਦਾਲਤ ਨੂੰ ਜਾ ਕੇ ਉਹਨੂੰ ਦੱਸੋਗੇ ਜੀ ਆਹ ਮਾਮਲਾ ਹੈਗਾ। ਮੈਂ ਤੁਹਾਡੀ ਉਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਉੱਥੇ ਬਿਲਕੁਲ ਕੰਟਰੋਵਰਸੀ ਹੈਗੀ ਹੈ, ਮਹਾਰਾਸ਼ਟਰ ਦੇ ਵਿੱਚ ਉਹ ਸਵਾਲ ਖੜੇ ਹੋਏ ਨੇ, ਐਲੀਗੇਸ਼ਨ ਨੇ, ਮੈਂ ਵਰਡ ਐਲੀਗੇਸ਼ਨ ਖੜੇ ਕਰਾਂਗਾ। ਮੁੰਬਈ ਪੁਲਿਸ ਨੇ ਮਾਮਲਾ ਉੱਥੇ ਕੇਸ ਕਰ ਲਿਖ ਲਿਆ, ਉੱਥੇ ਬੰਬੇ ਪੁਲਿਸ ਨੇ ਮਾਮਲਾ ਲਿਖ ਲਿਆ ਹੈਗਾ। ਉੱਥੇ ਜਿਹੜੇ ਆਪਣੇ ਲੋਕ ਸਭਾ ਦੇ ਐਮ ਪੀ ਨੇ ਰਵਿੰਦਰ ਵਾਇਕਰ ਜਿਹੜੇ ਨੇ, ਉਹਨਾਂ ਦੇ ਖਿਲਾਫ ਮਾਮਲਾ ਲਿਖ ਲਿਆ। ਹਾਲਾਂਕਿ ਮੈਂ ਇੱਥੇ ਵੀ ਦੱਸਦਾ ਕਿ ਉੱਥੇ ਜੋ ਇਹ ਕਹਿ ਰਹੇ ਨੇ ਕਿ ਫਿਲਹਾਲ ਕੋਈ ਵੀ ਜਿਹੜਾ ਹੈ ਹਜੇ ਕੋਈ ਐਸੀ ਕੋਈ ਚੀਜ਼ ਸਾਬਤ ਨਹੀਂ ਹੋਈ ਕਿ ਵਾਕਈ ਉਹਨਾਂ ਨੇ ਐਸਾ ਕੀਤਾ। ਠੀਕ ਹੈ, ਉਹਨਾਂ ਨੇ ਕੋਈ ਚੀਜ਼ ਸਾਬਤ ਨਹੀਂ ਕੀਤੀ। ਬਾਕੀ ਮੈਂ ਫੇਰ ਦੁਬਾਰਾ ਇੱਥੇ ਕਹਿ ਦਵਾਂ ਕਿ ਤੁਸੀਂ ਪੁਰਸ਼ੋਤਮ ਜੀ ਲਾਈਨ ਹੋਲਡ ਕਰ ਲਓ, ਅਨਿਲ ਜੀ ਔਰ ਜਸਜੀਤ ਸਿੰਘ ਜੀ, ਗੁਰਦੇਵ ਸਿੰਘ ਜੀ, ਗਰੀਸ਼ ਜੀ, ਸਾਰੀਆਂ ਕਾਲਸ ਲਵਾਂਗੇ, ਲੇਕਿਨ ਪਹਿਲਾਂ ਸੌਰਵ ਜੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨਾਲ ਗੱਲ ਕਰਕੇ ਦੈਨ ਵਿਲ ਕੈਰੀ ਆਨ ਦਾ ਡਿਸਕਸ਼ਨ। ਸੌਰਵ ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਜਰਾ ਆਪਣੇ ਡਿਸਕਸ਼ਨ ਕਰ ਲਈਏ ਫਿਰ। ਹਾਂ, ਥੈਂਕ ਯੂ ਸਰ, ਤੁਹਾਡਾ ਬਹੁਤ ਧੰਨਵਾਦ ਕਾਲ ਲਈ। ਤਾਂ ਬਾਕੀ ਜੇ ਫਿਰ ਵੀ ਗੱਲ ਕਰਨੀ ਤਾਂ ਜ਼ਰੂਰ ਜਾਰੀ ਰੱਖਾਂਗੇ ਗੱਲਬਾਤ, ਲੇਕਿਨ ਫਿਲਹਾਲ ਸਾਡੇ ਸਪੋਂਸਰ ਵੇਟ ਕਰ ਰਹੇ, ਉਹਨਾਂ ਨਾਲ ਗੱਲ ਕਰ ਲਈਏ, ਫਿਰ ਵੀਲ ਕੈਰੀ ਆਨ ਦਾ ਡਿਸਕਸ਼ਨ। ਚੱਡਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ,
ਥੈਂਕ ਯੂ ਸਰ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਮੈਂ ਸਭ ਤੋਂ ਪਹਿਲਾਂ ਦੱਸਵਾਂ ਕਿ ਜਦੋਂ ਗੱਲ ਆਏ ਵੈਲਥ ਕ੍ਰੀਏਸ਼ਨ ਦੀ, ਇਨਹੈਰੀਟੈਂਸ ਪਲੈਨਿੰਗ ਦੀ, ਸਟੇਟ ਟੈਕਸ ਪਲੈਨਿੰਗ ਦੀ, ਜਦੋਂ ਗੱਲ ਆਏ ਇੰਸ਼ੋਰੈਂਸ ਦੀ, ਕਿਸੇ ਵੀ ਤਰ੍ਹਾਂ ਦੀ ਕੋਈ ਇੰਸ਼ੋਰੈਂਸ ਲੈਣੀ ਹੈਗੀ ਹੈ, ਤੁਹਾਨੂੰ ਲੱਗਦਾ ਹੈ ਕਿ ਜੀ ਅਸੀਂ ਫਾਈਨੈਂਸ਼ੀਅਲ ਫਰੀਡਮ ਸੁਣਿਆ ਹੈ ਕੀ ਹੈ, ਔਰ ਜੇ ਤੁਹਾਨੂੰ ਸਮਝ ਆ ਗਈ ਫਾਈਨੈਂਸ਼ੀਅਲ ਫਰੀਡਮ ਤਾਂ ਕਿਹੜੀ ਉਮਰ ਚ ਕਰਨਾ ਚਾਹੁੰਦੇ ਹੈਗੀ ਹੋ? ਠੀਕ ਹੈ, ਸੋ ਇਹ ਸਾਰੀ ਚੀਜ਼ਾਂ ਦੇ ਬਾਰੇ ਗੱਲਬਾਤ ਕਰਨੀ ਹੈ ਤਾਂ ਤੁਸੀਂ ਚੱਡਾ ਸਾਹਿਬ ਨਾਲ ਸੰਪਰਕ ਕਰ ਲਓ, 416-350-55, 416-350-55। ਹਾਂਜੀ ਚੱਡਾ ਸਾਹਿਬ, ਪਿਛਲੇ ਹਫ਼ਤੇ ਬੜੀ ਇੰਟਰਸਟਿੰਗ ਜਿਹੜੀ ਹੈ ਉਹ ਗੱਲਬਾਤ ਹੋਈ ਹੈ, ਸੋ ਅੱਜ ਫਿਰ ਉਹੀ ਗੱਲ ਕਰਦੇ ਹਾਂ ਕਿ ਜਿਹੜਾ ਉਹਨੂੰ ਅੱਗੇ ਵਧਾਉਂਦੇ ਹਾਂ ਕਿ ਜੇ ਕਿਸੇ ਨੂੰ, ਠੀਕ ਹੈ ਨਹੀਂ, ਜੇ ਕਿਸੇ ਨੂੰ ਇੱਕ ਮਿਲੀਅਨ ਡਾਲਰ ਦਿੱਤਾ ਜਾਵੇ ਕਿ ਆਹ ਤੁਹਾਡੀ ਰਿਟਾਇਰਮੈਂਟ ਹੈ, ਤੇ ਉਹ ਫਿਰ ਵੀ ਇਨਵੈਸਟ ਕਰ ਰਿਹਾ ਮਿਲੀਅਨ ਡਾਲਰ ਕੇ ਜੀ ਹੋਰ ਪੈਸਾ ਆ ਜਾਏ, ਤੇ ਕਿੰਨਾ ਪੈਸਾ ਇਨਫ ਹੋਏਗਾ ਰਿਟਾਇਰਮੈਂਟ ਵਾਸਤੇ, ਇਹਦੇ ਬਾਰੇ ਜਰਾ ਅੱਜ ਗੱਲ ਫਿਰ ਅੱਗੇ ਤੋਰਦੇ ਹਾਂ।
ਜੀ ਯੁਧਵੀਰ ਜੀ, ਜਿੱਦਾਂ ਅਸੀਂ ਲਾਸਟ ਟਾਈਮ ਗੱਲ ਕੀਤੀ ਸੀਗੀ ਕਿ ਜੇ ਅਸੀਂ ਕਿਸੇ ਪਰਸਨ ਨੂੰ $1 million ਦੇ ਦਿੰਦੇ ਹਾਂ ਔਰ ਉਹਨੂੰ ਪੁੱਛਦੇ ਹਾਂ ਕਿ ਤੁਸੀਂ ਕੀ ਕਰੋਗੇ $1 million ਦਾ, ਜੇ ਅੱਜ ਤੁਹਾਨੂੰ ਦੇਤਾ ਜਾਏ ਤੇ ਹਰ ਬੰਦੇ ਦਾ ਆਂਸਰ ਹੋਏਗਾ ਕਿ ਯਾਰ ਉਹ $1 million ਨੂੰ ਮੈਂ ਇਨਵੈਸਟ ਕਰ ਦੇਵਾਂਗਾ। ਜੇ ਕਿਸੇ ਨੂੰ ਅਸੀਂ ਕਹਾਂਗੇ ਕਿ $2 million ਤੁਹਾਨੂੰ ਦਿੰਦੇ ਹਾਂ ਕੀ ਕਰੋਗੇ, ਉਹ ਬੰਦਾ ਦੇਖੋ ਕਹੇਗਾ ਇਨਵੈਸਟ ਕਰ ਦੇਵਾਂਗਾ। ਜੇ ਮੈਂ ਯੁਧਵੀਰ ਜੀ ਤੁਹਾਨੂੰ ਵੀ ਇਹ ਕੁਐਸਚਨ ਪੁੱਛਾਂਗਾ, ਤੁਸੀਂ ਵੀ ਆਂਸਰ ਦਿਓਗੇ ਕਿ ਹਾਂ $10 million ਮੈਂ ਇਨਵੈਸਟ ਕਰ ਦਾਂਗਾ। ਇਨਵੈਸਟ ਕਿਉਂ ਕਰ ਦੋਗੇ ਜੇ ਸਾਡੇ ਕੋਲ $1 million ਹੈਗਾ? ਫਿਰ ਜੋ ਬੰਦਾ ਅੱਗੇ ਹੋਰ ਕਿਉਂ ਇਨਵੈਸਟ ਕਰ ਰਿਹਾ? ਇਨਵੈਸਟ ਹੋਰ ਇਸ ਲਈ ਕਰ ਰਿਹਾ ਕਿ ਉਹ ਚਾਹੁੰਦਾ ਕਿ ਹੋਰ ਵੀ ਪੈਸੇ ਆ ਜਾਣ। ਅੱਛਾ, ਲੇਕਿਨ ਜਦ ਇਸਦਾ ਮਤਲਬ ਇੱਥੋਂ ਕੰਕਲੂਡ ਹੁੰਦਾ ਕਿ $1 million ਬੰਦੇ ਨੂੰ ਇਨਫ ਨਹੀਂ ਫੀਲ ਹੋ ਰਿਹਾ, ਤਦੀ ਇਨਵੈਸਟ ਕਰ ਰਿਹਾ, ਕਿਉਂਕਿ ਇਨਵੈਸਟਮੈਂਟ ਕੀਤੀ ਜਾਂਦੀ ਤਾਂ ਕਿ ਪੈਸਾ ਹੋਰ ਪੈਸਾ ਬਣਾ ਕੇ ਆਏ। ਜੇ ਬੰਦੇ ਵਾਸਤੇ $1 million ਗੁੱਡ ਇਨਫ ਸੀਗਾ ਤੇ ਉਹ ਬੰਦਾ ਕਹਿੰਦਾ ਮੈਨੂੰ ਇਨਵੈਸਟਮੈਂਟ ਦੀ ਲੋੜ ਹੀ ਨਹੀਂ ਹੈ, ਠੀਕ ਹੈ ਮੇਰੀ ਲਾਈਫ ਸਾਡੇ ਚ ਉਹਨੇ ਚੱਲ ਜਾਣੀ ਹੈਗੀ ਹੈ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ $1 million ਵੀ ਹੋਏ ਔਰ ਤੁਹਾਨੂੰ ਇਨਵੈਸਟ ਕਰਨਾ ਪਏਗਾ, ਜਾਂ $2 million ਹੋਏ ਫਿਰ ਵੀ ਇਨਵੈਸਟ ਕਰਾਂਗੇ, ਜਾਂ $5 million ਹੋਏ ਫਿਰ ਵੀ ਇਨਵੈਸਟ ਕਰਾਂਗੇ, ਉਹਦਾ ਕੰਕਲੂਜਨ ਇਹੀ ਹੈ। ਉਹਦਾ ਮਤਲਬ ਇਹ ਹੈ ਇਨਵੈਸਟ ਇਸ ਲਈ ਕਰ ਰਹੇ ਹੋ, ਇਸ ਲਈ ਨਹੀਂ ਕਿ ਸ਼ਾਇਦ ਹੋਰ ਪੈਸੇ ਚਾਹੀਦੇ, ਇਸ ਲਈ ਕਰ ਰਹੇ ਹੋ ਕਿ ਪਤਾ ਹੀ ਨਹੀਂ ਹੈ ਯਾਰ ਕਿਤੇ ਮੇਰਾ ਨੰਬਰ ਗਲਤ ਹੀ ਨਾ ਹੋਏ, ਸ਼ਾਇਦ ਮੈਨੂੰ ਇਸ ਤੋਂ ਜ਼ਿਆਦਾ ਲੋਡ ਪੈ ਜਾਏ ਰਿਟਾਇਰਮੈਂਟ ਦੇ ਵਿੱਚ, ਹੋ ਸਕਦਾ $1 million ਇਨਫ ਹੀ ਨਾ ਹੋਏ, ਇਸ ਤੋਂ ਚੰਗਾ ਮੈਂ ਬੈਂਕ ਅਕਾਊਂਟ ਤੇ ਰੱਖਾਂ, ਇਹਨੂੰ ਮੈਂ ਇਨਵੈਸਟ ਕਰ ਹੀ ਦੇਣਾ, ਕਿਉਂਕਿ ਅੰਦਰ ਇੱਕ ਡਰ ਰਹੇਗਾ ਕਿ ਸ਼ਾਇਦ ਇਨਫ ਨਾ ਹੋਏ, ਇਸ ਲਈ ਜ਼ਿਆਦਾਤਰ ਲੋਕ ਜਿਹੜੇ ਆ ਇਹਨੂੰ ਮਨੀ ਨੂੰ ਇਨਵੈਸਟ ਕਰਨਗੇ। ਸ਼ਾਇਦ ਇਨਫ ਨਾ ਹੋਣ ਦੇ ਪਿੱਛੇ ਡਰ ਕਿਉਂ ਹੈਗਾ? ਕਿਉਂਕਿ ਕਦੀ ਕੈਲਕੂਲੇਟ ਹੀ ਨਹੀਂ ਕੀਤਾ ਕਿ ਐਗਜੈਕਟਲੀ ਚਾਹੀਦਾ ਕਿੰਨਾ। ਜਿੰਨੇ ਵੀ ਪਰਸਨ ਲਿਸਨਰਸ ਹੈ ਇਸ ਸ਼ੋਅ ਚ ਜਾਂ ਨੈਕਸਟ ਸ਼ੋਅ ਚ ਲਾਈਵ ਕਾਲ ਕਰਕੇ ਦੱਸ ਸਕਦੇ ਨੇ ਕਿ ਕਿਆ ਉਹਨਾਂ ਨੂੰ ਪਤਾ ਹੈ ਕਿ ਐਗਜੈਕਟਲੀ ਕਿੰਨਾ ਅਮਾਊਂਟ ਚਾਹੀਦਾ ਕਿ ਨਹੀਂ ਚਾਹੀਦਾ। ਜਿਹਨੂੰ ਨਹੀਂ ਪਤਾ ਨਾ, ਉੱਥੇ ਡਰ ਤਾਂ ਰਹੇਗਾ, ਜਿੱਥੇ ਰਿਟਾਇਰਮੈਂਟ ਦਾ ਐਗਜੈਕਟ ਨੰਬਰ ਨਹੀਂ ਪਤਾ ਉੱਥੇ ਫੀਅਰ ਤਾਂ ਜ਼ਰੂਰ ਰਹੇਗਾ ਮਨੀ ਨੂੰ ਲੈ ਕੇ ਕਿ ਯਾਰ ਜਿੰਨਾ ਇਕੱਠਾ ਹੋ ਜਾਓ ਉਨਾ ਬੈਟਰ ਹੈ। ਬੜੇ ਸਾਰੇ ਲੋਕੀ ਕਹਿਣਗੇ ਜੇ ਅਸੀਂ ਪੁੱਛੇ ਕਿੰਨਾ ਪੈਸਾ ਚਾਹੀਦਾ ਵੱਧ ਤੋਂ ਵੱਧ, ਉਹ ਕੋਈ ਵੀ ਇੱਕ ਰਾਊਂਡ ਫਿਗਰ ਰੈਂਡਮਲੀ ਬੋਲ ਦੇਣਗੇ, ਚਲੋ $5 million ਚਾਹੀਦਾ, $10 million ਚਾਹੀਦਾ। ਉਹ ਜ਼ਿਆਦਾ ਤੋਂ ਜ਼ਿਆਦਾ ਕਿਉਂ ਬੋਲ ਰਿਹਾ ਕਿ ਘਟਣਾ ਨਹੀਂ ਚਾਹੀਦਾ, ਘੱਟ ਤੋਂ ਘੱਟ ਨਾ, ਮੈਂ ਜ਼ਿਆਦਾ ਰੱਖ ਲੂੰਗਾ ਲੇਕਿਨ ਘਟਣਾ ਨਹੀਂ ਚਾਹੀਦਾ, ਇਸ ਮਤਲਬ ਡਰ ਰਹਿਣਾ ਕਿ ਘਟਣਾ ਜਾਏ। ਜੇ ਇੰਨਾ ਡਰ ਹੈਗਾ ਰਿਟਾਇਰਮੈਂਟ ਨੂੰ ਲੈ ਕੇ ਤੇ ਕਿਆ ਅਸੀਂ ਹਰ ਮਹੀਨੇ ਕੁਛ ਕਰ ਰਹੇ ਹਾਂ ਉਸ ਚੀਜ਼ ਵਾਸਤੇ ਕਿ ਨਹੀਂ ਕਰ ਰਹੇ? ਦੈਟਸ ਦਾ ਕੁਐਸਚਨ ਯੂ ਨੀਡ ਟੂ ਆਸਕ ਯੋਰਸੈਲਫ ਕਿ ਜੇ ਤੁਹਾਨੂੰ $1 million ਵੀ ਦਿੱਤਾ ਜਾ ਰਿਹਾ ਫਿਰ ਵੀ ਤੁਸੀਂ ਚਾਹੁੰਦੇ ਕਿ ਉਹਨੂੰ ਇਨਵੈਸਟ ਕੀਤਾ ਜਾਏ, ਜਾਂ $5 million ਜਾਂ ਜਿੰਨਾ ਵੀ ਦਿੱਤਾ ਜਾ ਰਿਹਾ ਤੁਸੀਂ ਉਹਨੂੰ ਚਾਹੁੰਦੇ ਕਿ ਹੋਰ ਵੱਧ ਜਾਏ ਉਸ ਤੋਂ ਬਾਅਦ ਵੀ, ਇਸਦਾ ਮਤਲਬ ਕਿਸੇ ਨਾ ਕਿਸੇ ਡੀਪ ਇਨਸਾਈਡ ਫੀਅਰ ਹੈਗਾ ਕਿ ਇਹ ਵੀ ਪੈਸਾ ਘੱਟ ਜਾਣਾ। ਜੇ $1 million ਵੀ ਘੱਟ ਜਾਣਾ ਤੇ ਬੜੇ ਸਾਰੇ ਲੋਕਾਂ ਕੋਲ ਤਾਂ ਮਿਲੀਅਨ ਹੋਣਾ ਵੀ ਨਹੀਂ ਔਰ ਹੈਗਾ ਵੀ ਨਹੀਂ, ਤੇ ਉਹ ਜੇ ਤੁਸੀਂ $1 million ਨੂੰ ਇਨਵੈਸਟ ਕਰ ਰਹੇ ਹੋ ਤੇ ਹਰ ਮਹੀਨੇ $100-$200 ਨੂੰ ਕਿਉਂ ਨਹੀਂ ਇਨਵੈਸਟ ਕਰ ਰਹੇ ਆਪਣੇ ਫਿਊਚਰ ਵਾਸਤੇ? ਜੇ ਇੰਨੇ ਅਮਾਊਂਟ ਨੂੰ ਤੁਸੀਂ ਕਹੋਗੇ ਨੀ ਜੇ ਇੰਨਾ ਅਮਾਊਂਟ ਹੋਏਗਾ ਤਾਂ ਮੈਂ ਰਿਸਪੋਂਸੀਬਲ ਹੋ ਜਾਵਾਂਗਾ, ਭਾਈ ਇੰਨਾ ਅਮਾਊਂਟ ਹੋ ਜਾਏਗਾ ਤੇ ਸ਼ਾਇਦ ਥੋੜਾ ਇਰਰਿਸਪੋਂਸੀਬਲੀ ਕਰ ਵੀ ਲੋਗੇ ਚੀਜ਼ਾਂ, ਨੋ ਪ੍ਰੋਬਲਮ, ਲੇਕਿਨ ਇੰਨਾ ਅਮਾਊਂਟ ਨਹੀਂ ਹੈਗਾ, ਫੇਰ ਰਿਸਪੋਂਸੀਬਲੀ ਚੱਲਣਾ ਜ਼ਿਆਦਾ ਜ਼ਰੂਰੀ ਹੈ। ਲੇਕਿਨ ਜ਼ਿਆਦਾਤਰ ਲੋਕ ਰਿਵਰਸ ਵਿੱਚ ਸੋਚਦੇ ਆ ਕਿ ਜੇ ਇੰਨਾ ਪੈਸਾ ਆਜੇਗਾ ਫੇਰ ਤਾਂ ਮੈਂ ਬੜੇ ਕੰਮ ਬੜੇ ਰਿਸਪੋਂਸੀਬਲੀ ਕਰਾਂਗਾ। ਅੱਛਾ, ਤੇ ਜੇ ਨਹੀਂ ਆਇਆ ਜਦ ਤੱਕ ਉਹ ਪੈਸਾ ਤਾਂ ਤਦ ਤੱਕ ਰਿਸਪੋਂਸੀਬਲੀ ਨਹੀਂ ਕਰਾਂਗੇ ਫਿਰ? ਤੇ ਜੇ ਨਹੀਂ ਕਰਾਂਗੇ ਫਿਰ ਉਹ ਪੈਸਾ ਵੈਸੇ ਨਹੀਂ ਆਉਣਾ। ਦੂਸਰੀ ਚੀਜ਼ ਕੀ ਹੁੰਦੀ ਹੈ ਕਿ ਜਦੋਂ ਤੁਸੀਂ ਰਿਟਾਇਰਮੈਂਟ ਲਈ ਤੁਹਾਡਾ ਮਨੀ ਵੀ ਤੁਸੀਂ ਫਿਗਰ ਆਊਟ ਵੀ ਕਰ ਲਿਆ ਕਿ ਅੱਛਾ ਇੰਨਾ ਪੈਸਾ ਚਾਹੀਦਾ ਹੈਗਾ, ਉਸ ਪੈਸੇ ਨੂੰ ਜੇ ਤੁਸੀਂ ਇਨਵੈਸਟ ਵੀ ਕਰਦੇ ਹੋ ਉਹ ਕਿਸ ਤਰੀਕੇ ਨਾਲ ਕਰਦੇ ਹੋ ਉੱਥੇ ਵੀ ਕੁਝ ਚੀਜ਼ਾਂ ਮੈਟਰ ਕਰਦੀਆਂ। ਉਹ ਕਿਉਂ? ਦੋ ਬੰਦੇ ਆ ਯੁਧਵੀਰ ਜੀ, ਇੱਕ ਬੰਦਾ ਹੈਗਾ ਉਹਦੇ ਕੋਲ $1 million ਹੈ ਰਿਟਾਇਰਮੈਂਟ ਚ, ਦੂਸਰਾ ਬੰਦਾ ਵੀ 65 ਸਾਲ ਦਾ ਹੈਗਾ ਉਹਦੇ ਕੋਲ $2 million ਹੈ। ਕਿਸੇ ਨੂੰ ਵੀ ਪੁੱਛ ਲਿਆ ਦੋਨਾਂ ਚੋਂ ਕਿਹੜਾ ਬੰਦਾ ਬੈਟਰ ਰਹੇਗਾ, ਸਾਰੇ ਕਹਿੰਦੇ ਜਿਹਦੇ ਕੋਲ $2 million ਉਹ ਬੈਟਰ ਹੈ ਨਾ, ਕਿਉਂਕਿ ਪੈਸਾ ਦੋਨਾਂ ਨੇ ਇਨਵੈਸਟ ਕਰਨਾ। ਲੈਸ ਜਿਹਦੇ ਕੋਲ $1 million ਆ ਉਹਨੇ ਪ੍ਰੋਪਰ ਇੱਕ ਡਾਇਵਰਸੀਫਾਈਡ ਪੋਰਟਫੋਲੀਓ ਚ ਪੈਸਾ ਆਪਣਾ ਪਾਤਾ ਗਰੋ ਕਰਨ ਵਾਸਤੇ ਕਿ ਮੈਂ 80-85-90-95 ਸਾਲ ਤੱਕ ਸਰਵਾਈਵ ਕਰਾਂ। ਜਿਹਦੇ ਕੋਲ $2 million ਸੀਗਾ ਉਹਦੇ ਕੋਲ ਪੈਸਾ ਜ਼ਿਆਦਾ ਸੀ, ਲੇਕਿਨ ਉਹਨੇ ਬੜੀ ਕੰਜ਼ਰਵੇਟਿਵ ਬੜੀ ਕੈਸ਼ ਚ ਕੁਝ ਪੈਸਾ ਰੱਖ ਲਿਆ, ਥੋੜਾ ਬਹੁਤ GIC ਚ ਪਾਤਾ, ਔਰ ਉਸ ਤਾਂ ਵੀ ਇਨਵੈਸਟਮੈਂਟ ਪਿਕ ਕੀਤੀ ਜਿਹੜੀ ਜ਼ਿਆਦਾ ਗਰੋ ਨਹੀਂ ਹੋ ਰਹੀ। ਆਈ ਗਰੰਟੀ ਯੂ ਜਿਹੜਾ $1 million ਜਿਹਦੇ ਕੋਲ ਸੀਗਾ ਨਾ ਉਹ ਜ਼ਿਆਦਾ ਲੌਂਗਰ ਸਰਵਾਈਵ ਕਰ ਜਾਏਗਾ ਪੈਸੇ ਤੇ। $2 million ਦਾ ਸ਼ਾਇਦ ਪੈਸਾ ਖਤਮ ਹੋ ਜਾਏ, ਲੇਕਿਨ ਜਿਹਦੇ ਕੋਲ $1 million ਸੀਗਾ ਉਹ ਸ਼ਾਇਦ 95-100 ਸਾਲ ਤੱਕ ਵੀ ਸਰਵਾਈਵ ਕਰੀ ਜਾ ਰਿਹਾ, ਔਰ ਫਿਰ ਵੀ ਕੁਝ ਪੈਸਾ ਬੱਚਿਆਂ ਲਈ ਛੱਡ ਗਿਆ ਨੈਕਸਟ ਜਨਰੇਸ਼ਨ ਲਈ, ਔਰ ਜਿਹੜਾ $2 million ਲੈ ਕੇ ਬੈਠਾ ਸੀ ਉਹਦਾ ਸ਼ਾਇਦ ਪੈਸਾ 82-85 ਦੀ ਏਜ ਤੇ ਖਤਮ ਹੋ ਗਿਆ। ਕਿਉਂਕਿ ਡਿਪੈਂਡ ਕਰਦਾ ਉਸ ਪੈਸੇ ਨੂੰ ਅੱਗੇ ਇਨਵੈਸਟ ਲਈ ਕਿੱਦਾਂ ਕੀਤਾ ਹੈ। ਜੇ ਬਿਲਕੁਲ ਕੈਸ਼ ਜਾਂ ਸਿਕਿਓਰ ਜਾਂ GIC ਚ ਕਰਤਾ ਤੇ ਉਹ ਵੀ ਸ਼ਾਇਦ ਸਿਕਿਓਰ ਸਟ੍ਰੈਟੇਜੀ ਨਹੀਂ ਹੈ ਉਸ ਏਜ ਵਾਸਤੇ ਉਸ ਟਾਈਮ ਤੇ। ਉਹ ਦੇਖਣਾ ਪਏਗਾ ਕਿ ਇਹ ਮਨੀ ਉਸ ਇਨਵੈਸਟਮੈਂਟ ਦੇ ਬੇਸ ਤੇ 90-95 ਸਾਲ ਤੱਕ ਸਰਵਾਈਵ ਕਰੇਗਾ ਵੀ ਇਹ ਪੈਸਾ ਕਿ ਨਹੀਂ ਕਰੇਗਾ। ਯੁਧਵੀਰ ਜੀ, ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਬੰਦੇ ਨੇ ਰਿਟਾਇਰ ਹੋਣਾ ਹੈ ਮੰਥਲੀ ਔਨ ਐਨ ਐਵਰੇਜ, ਜਿਹੜਾ ਬੰਦਾ ਕੈਨੇਡਾ ਚ ਰਹਿ ਰਿਹਾ ਉਹਨੂੰ ਮੰਥਲੀ ਕਿੰਨਾ ਪੈਸਾ ਚਾਹੀਦਾ ਐਵਰੇਜ, ਮੈਂ ਬੰਦੇ ਦੀ ਗੱਲ ਕਰ ਰਿਹਾ, ਮੈਂ ਬੜਾ ਹਾਈ ਲਾਈਫ ਸਟਾਈਲ ਦੀ ਗੱਲ ਨਹੀਂ ਕਰ ਰਿਹਾ, ਟੂ ਲਿਵ ਅ ਡੀਸੈਂਟ ਲਾਈਫ। ਉਹ ਤੁਹਾਨੂੰ ਵੀ ਪਤਾ $2400 ਬਹੁਤ ਜ਼ਿਆਦਾ ਨਹੀਂ ਹੈਗਾ, ਲੇਕਿਨ ਸਰਵਾਈਵਲ ਲਈ ਇੰਨਾ ਕੁ ਚਾਹੀਦਾ। ਹਰ ਬੰਦਾ ਨਹੀਂ ਰਹਿ ਸਕਦਾ $3400 ਤੇ, ਜਿੰਨੇ ਵੀ ਆਪਣੇ ਲਿਸਨਰ ਆ, ਕਈਆਂ ਦਾ ਲਾਈਫ ਲੈਸ ਤੋਂ ਵੇ ਹਾਇਰ ਹੈ, ਲੇਕਿਨ ਐਵਰੇਜ ਜਿਹੜੀ ਕੈਨੇਡਾ ਦੀ ਇਸ ਟਾਈਮ ਚੱਲ ਰਹੀ ਹੈ ਉਹ ਹੈਗੀ $3400 ਮਹੀਨਾ, ਇੰਨਾ ਤਾਂ ਚਾਹੀਦਾ ਹੀ ਚਾਹੀਦਾ। $3400 ਮਤਲਬ ਕਿ $40,000 ਹੋ ਗਿਆ ਸਾਲ ਦਾ। ਅੱਜ ਤੋਂ 10 ਸਾਲ ਪਹਿਲੇ ਜੇ ਅਸੀਂ ਜਾਈਏ 2014 ਦੇ ਵਿੱਚ, ਉਦੋਂ ਸੀਗਾ $1800 ਮਹੀਨਾ, ਤੇ 65 ਸਾਲ ਦੇ ਬੰਦੇ ਦਾ ਮਹੀਨੇ ਦਾ ਖਰਚਾ ਕਿੰਨਾ ਸੀ? $1800। 10 ਸਾਲਾਂ ਚ ਦੇਖ ਲਓ, $1800 ਦੀ ਜਗ੍ਹਾ $3400 ਚ ਆ ਗਿਆ। 10 ਸਾਲਾਂ ਚ ਇੰਨਾ ਫਰਕ ਪੈ ਗਿਆ। 10 ਸਾਲਾਂ ਪਹਿਲੇ ਉਸ ਪਰਸਨ ਨੂੰ ਸ਼ਾਇਦ $20,000 ਚਾਹੀਦਾ ਸੀਗਾ, ਹੁਣ ਉਹਨੂੰ ਚਾਹੀਦਾ ਅਪਰੋਕਸੀਮੇਟਲੀ $40,000 10 ਸਾਲਾਂ। ਇਸ ਦਾ ਮਤਲਬ ਬੇਸਡ ਔਨ ਦਾ ਸੇਮ ਟਰੈਕ, ਜਿਹੜਾ ਬੰਦਾ ਅੱਜ 35 ਸਾਲ ਦਾ ਹੈਗਾ, ਜਦੋਂ ਇਹਨੇ 65 ਸਾਲ ਦਾ ਹੋਣਾ, ਇਹਨੂੰ ਚਾਹੀਦਾ ਅਰਾਊਂਡ 62,000 $6,200 ਅਪਰੋਕਸੀਮੇਟਲੀ ਚਾਹੀਦੇ ਹੋਣਗੇ। ਉਹ 6200 ਚ ਕਿਹੜਾ ਲਾਈਫ ਸਟਾਈਲ ਮੇਨਟੇਨ ਹੋਏਗਾ ਜਿਹੜਾ ਅੱਜ ਦੀ ਡੇਟ ਚ $3400 ਦੇ ਵਿੱਚ ਹੁੰਦਾ? ਹੁਣ ਤੁਹਾਨੂੰ ਵੀ ਪਤਾ, ਜੇ ਤੁਸੀਂ ਅੱਜ ਰਿਟਾਇਰ ਹੋ ਗਏ, ਭਾਵੇਂ ਤੁਹਾਡਾ ਘਰ ਪੇਡ ਅਪ ਹੈ, ਵੈਸੇ ਤੁਹਾਡਾ ਘਰ ਪੇਡ ਅਪ ਹੈ, ਅੱਜ ਤੁਹਾਨੂੰ $3400 ਆ ਰਿਹਾ, ਲੇਕਿਨ ਜੇ ਤੁਸੀਂ ਇੱਕ ਗੱਡੀ ਵੀ ਰੱਖੀ ਹੈ ਔਰ ਪ੍ਰਾਪਰਟੀਆਂ ਦੇ ਟੈਕਸ ਵੀ ਦੇਣੇ ਆ, ਇੰਸ਼ੋਰੈਂਸਿਸ ਵੀ ਦੇਣੀਆਂ ਹੈਗੀਆਂ, ਆਪਣਾ ਲਾਈਫ ਸਟਾਈਲ ਵੀ ਦੇਖਣਾ ਹੈਗਾ, ਗਰੋਸਰੀਆਂ ਵੀ ਖਰੀਦਣੀਆਂ, ਗ੍ਰੈਂਡ ਕਿਡਸ ਦੇ ਨਾਲ ਵੀ ਟਾਈਮ ਸਪੈਂਡ ਕਰਨਾ, ਫੈਮਲੀਆਂ ਨੂੰ ਗਿਫਟ ਵੀ ਦੇਣੇ ਆ, ਖੁਦ ਵੀ ਰਿਟਾਇਰ ਟਰੈਵਲ ਕਰਨਾ, ਤੇ ਕਿਆ $3400 ਗੁੱਡ ਇਨਫ ਹੋਣਗੇ? ਜਿਹੜੇ $3400 ਉਸੀ ਬੰਦੇ ਨੂੰ ਅੱਜ ਆਣਗੇ ਮਹੀਨਾ, ਜਿਸ ਬੰਦੇ ਕੋਲ $1,000,000 ਹੈਗਾ ਉਹਦੀ ਰਿਟਾਇਰਮੈਂਟ ਦੇ ਵਿੱਚ, ਜਿਸ ਬੰਦਾ ਜਿਹੜਾ ਬੰਦਾ 65 ਸਾਲ ਦਾ ਹੈਗਾ, ਜਦੋਂ ਕੋਲ $1,000,000 ਕੈਸ਼ ਪਿਆ ਔਰ ਉਹਨੂੰ ਇਨਵੈਸਟ ਕਰ ਦਿੰਦਾ ਆਪਣੀ ਰਿਟਾਇਰਮੈਂਟ ਵਾਸਤੇ ਇੱਕ ਡੀਸੈਂਟ ਪੋਰਟਫੋਲੀਓ ਦੇ ਵਿੱਚ, ਉਹਨੂੰ $3400 ਮਹੀਨਾ ਆ ਜਾਏਗਾ। ਤੇ ਜਿਸ ਬੰਦੇ ਨੂੰ ਇਸਦਾ ਮਤਲਬ $6,200 ਚਾਹੀਦੇ ਹੋਣਗੇ, ਜਿਸ ਬੰਦੇ ਨੇ ਰਿਟਾਇਰ ਹੋਣਾ ਅਗਲੇ 25-30 ਸਾਲਾਂ ਬਾਅਦ, ਉਹਨੂੰ ਮਿਲੀਅਨ ਨੀ, ਉਹਨੂੰ ਮਿਨੀਮਮ $2,000,000 ਚਾਹੀਦਾ ਹੋਏਗਾ, ਔਰ $2,000,000 ਦੇ ਬਾਅਦ ਚੋਂ ਵੀ ਉਹੀ ਲਾਈਫ ਸਟਾਈਲ ਮੇਨਟੇਨ ਹੋਏਗਾ ਜੋ ਅੱਜ $3400 ਦੇ ਵਿੱਚ ਹੈ। ਹੁਣ ਜੇ ਤੁਹਾਡੀ ਡਿਜ਼ਾਇਰ ਹੈਗੀ ਕਿ ਨਹੀਂ ਯਾਰ ਮੈਂ ਲਾਈਫ ਸਟਾਈਲ ਤੋਂ ਜ਼ਿਆਦਾ ਬੈਟਰ ਮੇਨਟੇਨ ਕਰਨਾ, ਫਿਰ $2,000,000 ਤੋਂ ਵੀ ਉੱਪਰ ਚਾਹੀਦਾ, ਉਹ ਹੁਣ ਡਿਸਕਸ਼ਨ ਹੈ ਤੁਹਾਡੇ ਪ੍ਰੋਫੈਸ਼ਨਲ ਦੇ ਨਾਲ ਕਿ ਯਾਰ ਕਿੰਨਾ ਜ਼ਿਆਦਾ ਚਾਹੀਦਾ, ਤਾਂ ਉਹਦੇ ਹਿਸਾਬ ਨਾਲ ਮੇਰਾ ਨੰਬਰ ਹੈਗਾ ਕੀ ਹੈ। ਲੇਕਿਨ ਨੰਬਰ ਵੀ ਫਾਇੰਡ ਆਊਟ ਕਰ ਲਓ, ਮਿਲੀਅਨ ਹੈ ਕਿ 2 ਮਿਲੀਅਨ ਹੈ ਕਿ ਜ਼ਿਆਦਾ ਚਾਹੀਦਾ ਹੈਗਾ, ਉਹਦੀ ਸ਼ੁਰੂਆਤ ਕਿੱਥੋਂ ਹੋਣੀ ਹੈ? ਉਹਦੀ ਸ਼ੁਰੂਆਤ ਹੋਣੀ ਕਿ ਹਰ ਮਹੀਨੇ ਮੈਂ ਕੁਛ ਨਾ ਕੁਛ ਪੈਸਾ ਸਾਈਡ ਤੇ ਕਰਾਂ, ਭਾਵੇਂ $100 ਸਾਈਡ ਤੇ ਕਿਉਂ ਨਾ ਹੋਣ, ਤਾਂ $100 ਮੰਥਲੀ ਸੇਵ ਕਰਕੇ ਮਿਲੀਅਨ ਇਕੱਠੇ ਹੋ ਜਾਣਗੇ? ਨਹੀਂ ਹੋਣੇ। ਲੇਕਿਨ ਕੀ ਹੋਏਗਾ ਫਿਰ ਉਹਦਾ? ਘਰ ਤੋਂ ਹੈਬਿਟ ਤਾਂ ਸ਼ੁਰੂ ਹੋਏਗੀ। ਤੁਸੀਂ ਕਹੋਗੇ ਜੇ ਕਿਸੇ ਨੂੰ ਮਿਲ ਵੀ ਲਿਆ, ਕਰ ਵੀ ਲਿਆ ਕੁਝ ਪਲਾਨ, $100-$200 $500 ਦਾ ਗੋਲ ਤਾਂ ਫਿਰ ਵੀ ਨਹੀਂ ਪਹੁੰਚ ਰਹੇ, ਕਿਉਂਕਿ ਗੱਲ ਸਿਰਫ ਇਨਵੈਸਟਮੈਂਟ ਕਰਨ ਦੀ ਹੈ, ਗੱਲ ਹੈ ਪਹਿਲੇ ਹੈਬਿਟ ਨੂੰ ਡਿਵੈਲਪ ਕਰਨ ਦੀ, ਆਪਣੇ ਰਿਚੁਅਲ ਕ੍ਰੀਏਟ ਕਰਨ ਦੀ, ਕਿ ਚਲੋ ਯਾਰ ਮੈਂ ਪਹਿਲੇ ਹੈਬਿਟ ਤਾਂ ਸ਼ੁਰੂ ਕਰਾਂ, ਫਿਰ 6 ਮਹੀਨੇ ਬਾਅਦ ਰਿਵਾਈਜ਼ ਕਰਾਂਗੇ, 2 ਸਾਲ ਬਾਅਦ ਰਿਵਾਈਜ਼ ਕਰਾਂਗੇ। ਹੌਲੀ ਹੌਲੀ ਸੇਵਿੰਗ ਇਨਵੈਸਟਮੈਂਟ ਮੇਰੀ ਲਾਈਫ ਦਾ ਪਾਰਟ ਬਣ ਜਾਣਾ ਚਾਹੀਦਾ। ਕਿਸੇ ਨੂੰ ਜਿਸ ਬੰਦੇ ਨੇ ਪਹਿਲਾਂ 10-15 ਸਾਲਾਂ ਤੋਂ ਰੈਗੂਲਰਲੀ ਕੋਈ ਡਿਸਿਪਲਿਨ ਵੇ ਨਾਲ ਸੇਵਿੰਗ ਇਨਵੈਸਟਮੈਂਟ ਨਹੀਂ ਕੀਤੀ, ਉਹਨੂੰ ਸਡਨਲੀ ਤੁਸੀਂ ਉਸ ਡਿਸਿਪਲਿਨ ਚ ਪਾਓਗੇ, ਉਹ ਨਹੀਂ ਕਰ ਪਾਏਗਾ। ਹਿਊਮਨ ਸਾਈਕੋਲੋਜੀ ਹੈ, ਜਿਹੜਾ ਬੰਦਾ 10-15 ਸਾਲ ਤੋਂ ਐਕਸਰਸਾਈਜ਼ ਡਾਇਟ ਨਹੀਂ ਫੋਲੋ ਕਰ ਰਿਹਾ, ਉਹਨੂੰ ਕੱਲ ਤੋਂ ਤੁਸੀਂ ਕਹਿ ਦੋਗੇ ਐਵਰੀ ਡੇ ਐਕਸਰਸਾਈਜ਼ ਕਰਨੀ ਹੋ, ਡਾਇਟ ਇਹੀ ਖਾਣਾ, ਉਹ ਨਹੀਂ ਕਰ ਪਾਏਗਾ ਫੋਲੋ, ਐਂਡ ਇਹ ਸੌਖੇ। ਲੇਕਿਨ ਹੌਲੀ ਹੌਲੀ ਸ਼ੁਰੂਆਤ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਸ਼ੁਰੂਆਤ ਤਾਂ ਕਰਨੀ ਹੈ, ਅੱਜ ਨਹੀਂ ਤਾਂ 40 ਸਾਲ ਦੀ ਉਮਰ ਤੇ, ਨਹੀਂ ਤਾਂ 50 ਸਾਲ ਦੀ, ਲੇਕਿਨ ਉਨਾ ਹੀ ਲੇਟ ਹੋ ਜਾਂਦਾ ਔਰ ਉਨਾ ਹੀ ਡਿਫੀਕਲਟ ਹੋ ਜਾਂਦਾ। ਇਸ ਲਈ ਆਪਣੇ ਗੋਲਸ ਨੂੰ ਇਵੈਲੂਏਟ ਕਰਨਾ ਬੜਾ ਜ਼ਰੂਰੀ ਹੈ। ਇੱਕ ਆਂਸਰ ਇਸ ਕੁਐਸਚਨ ਦਾ ਨਹੀਂ ਹੈ ਕਿੰਨਾ ਪੈਸਾ ਚਾਹੀਦਾ, ਇੱਕ ਆਂਸਰ ਤਦ ਫਿਗਰ ਆਊਟ ਕੀਤਾ ਜਾ ਸਕਦਾ ਜੇ ਹਰ ਇਨਸਾਨ ਦਾ ਸੇਮ ਲਾਈਫ ਸਟਾਈਲ ਹੋਏ, ਲੇਕਿਨ ਹਰ ਬੰਦੇ ਦਾ ਸੇਮ ਲਾਈਫ ਸਟਾਈਲ ਹੈਗਾ ਨਹੀਂ। ਜੇ ਤੁਸੀਂ ਅੱਜ 40 ਸਾਲ ਦੇ ਹੈਗੇ ਹੋ, ਤੁਸੀਂ ਲੈਸੇ IT ਪ੍ਰੋਫੈਸ਼ਨਲ ਹੋ, ਤੁਸੀਂ 1,80,000 ਦਾ ਕਮਾ ਰਹੇ ਹੋ, ਤੁਹਾਡੇ ਕੋਲ ਇਸ ਟਾਈਮ $5,40,000 ਹੋਣਾ ਚਾਹੀਦਾ ਹੈਗਾ ਤੁਹਾਡੇ ਰਿਟਾਇਰਮੈਂਟ ਦੇ ਅਕਾਊਂਟ ਦੇ ਵਿੱਚ। ਮੈਂ ਬਾਕੀ ਅਕਾਊਂਟ ਦੀ ਗੱਲ ਨਹੀਂ ਕਰ ਰਿਹਾ, ਤੁਹਾਡੀ ਸੇਵਿੰਗ ਵੀ ਸਿਰਫ ਰਿਟਾਇਰਮੈਂਟ ਵਿੱਚ 5,40,000 ਹੋਣਾ ਚਾਹੀਦਾ। ਜੇ ਤੁਸੀਂ 50 ਸਾਲ ਦੇ ਹੈਗੇ ਹੋ, ਤੁਹਾਡਾ ਟਰਕਿੰਗ ਦਾ ਹੈਗਾ, ਤੁਹਾਡੀ ਇਨਕਮ ਲੈਸੇ $1,20,000 ਹੈਗੀ ਹੈ, ਇਸ ਟਾਈਮ ਤੁਹਾਡੇ ਅਕਾਊਂਟ 7,20,000 ਹੋਣਾ ਚਾਹੀਦਾ ਤੁਹਾਡੀ ਰਿਟਾਇਰਮੈਂਟ ਦੇ ਪਰਪਸਿਸ ਲਈ। ਘਰ ਖਰੀਦਣ, ਗੱਡੀਆਂ ਖਰੀਦਣ ਵਾਸਤੇ ਵੱਖਰਾ ਚਾਹੀਦਾ, 7-20 ਚਾਹੀਦਾ। ਜੇ ਨਹੀਂ ਹੈਗਾ ਤਾਂ ਗੇਮ ਤਾਂ ਪਿੱਛੇ ਰਨਿੰਗ ਦੇ ਵਿੱਚ ਬਹੁਤ ਪਿੱਛੇ ਰਹਿ ਗਏ, ਔਰ ਗੋਲ ਜਿਹੜਾ ਹੈਗਾ ਡੈਸਟੀਨੀ ਉਹ ਬੜੀ ਕੋਲ ਆ ਰਹੀ ਹੈ, ਔਰ ਤੁਹਾਡਾ ਬਹੁਤ ਟਾਈਮ ਹੈ ਉਹ ਕਵਰ ਕਰਨ, ਮਤਲਬ ਬਹੁਤ ਏਰੀਆ ਰਹਿ ਗਿਆ, ਸਪੀਡ ਤੇ ਦੌੜਨਾ ਪੈਣਾ। ਲੇਕਿਨ ਵਿਦ ਏਜ ਹਰ ਬੰਦੇ ਦੀ ਕੰਮ ਕਰਨ ਦੀ ਕਪੈਸਿਟੀ ਵੀ ਘਟਦੀ ਹੈ, ਇਸ ਕਰਕੇ ਰਾਈਟ ਏਜ ਤੇ ਕਰਨਾ ਸ਼ੁਰੂ ਜ਼ਰੂਰੀ ਹੈ, ਬਾਅਦ ਚੋਂ ਲੇਟ ਹੋ ਜਾਏਗਾ। ਹੁਣ ਇੱਕ ਬੰਦਾ ਉਹਦੀ ਏਜ ਹੋ ਰਹੀ ਹੈ 40, 50, 60, 65, ਹੌਲੀ ਹੌਲੀ ਕੀ ਹੁੰਦਾ ਫੇਸ ਥੋੜਾ ਜਿਹਾ ਰਿੰਕਲਸ ਆਉਣੇ ਸ਼ੁਰੂ ਹੋ ਜਾਂਦੇ, ਫਿਰ ਕੁਝ ਲੋਕ ਫੇਸ ਲਿਫਟ ਕਰਾਉਂਦੇ ਆ ਕਿ ਥੋੜਾ ਫੇਸ ਨੂੰ ਲਿਫਟ ਕਰੀਏ, ਯੰਗ ਦਿਖੀਏ। ਤੁਸੀਂ ਤੁਹਾਡੀ ਆਪਣੀ ਰਿਟਾਇਰਮੈਂਟ ਨੂੰ ਫੇਸ ਲਿਫਟ ਕਰਨਾ ਪੈਣਾ, ਕਿਉਂਕਿ ਬੜੀ ਦੇਰ ਦੀਆਂ ਹੈਬਿਟਸ ਪਈਆਂ ਹੋਈਆਂ, ਬੜੀ ਦੇਰ ਦੇ ਉਹ ਸਪੈਂਡਿੰਗ ਦੀ ਹੈਬਿਟ ਹੈ, ਸੇਵਿੰਗ ਦੀ ਹੈਬਿਟ ਨੇ, ਉਹ ਰਿੰਕਲਸ ਆ ਚੁੱਕੇ ਨੇ ਆਪਣੇ ਫਾਈਨੈਂਸਿਸ ਦੇ ਵਿੱਚ ਨਾ, ਉਹਨੂੰ ਲਿਫਟ ਕਰਨਾ ਪੈਣਾ, ਅਪਲਿਫਟ ਕਰਨਾ ਪੈਣਾ ਆਪਣੀਆਂ ਸਾਰੀਆਂ ਅੰਡਰਸਟੈਂਡਿੰਗ। ਬੰਦਾ ਕਹਿੰਦਾ ਨਹੀਂ ਨਹੀਂ ਮੇਰੇ ਕੋਲ ਤਾਂ ਹੈਗੇ ਆ, ਸੇਵਿੰਗ ਚ ਪਏ ਆ, ਮੇਰੀ RRSP ਚ ਹਾਫ ਮਿਲੀਅਨ ਪਿਆ, रॉन्ग होगी कैलकुलेशन, वो हाफ मिलियन अकाउंट से पैसे जितना ही अकाउंट से बाहर करने तो हाफ मिलियन हाथ चली आना, शायद $3 लाख हाथ जाने, $2 लाख सिर्फ विदड्रॉ करते करते ही निकल जाने। तो क्या वो फैक्टर इन किया गया $2 लाख घट जाएगा, बंदा कहेगा हाँ उसका टैक्स देना ही है। तो तुम अज कह रहे हो कि हाँ देना कोई बड़ी गल नहीं, लेकिन जो रिटायरमेंट कितों हो इनकम नहीं आ रही होगी और उदो 2 लाख छोड़ो, जो 20,000 भी छोड़ो, 2,000 भी एक्स्ट्रा टैक्स गया ना, तुम फील तो होना कि यार $2,000 चला गया, क्योंकि $1 जो मैटर करना शुरू होना है। इसमें टैक्सेशन स्ट्रैटेजी पता होनी चाहिए, नहीं तो ता जिन्ना भी अमाउंट सोच रहे हो इकट्ठा होगा वो श्रिंक हो जाना। जे तुम कहोगे कि नहीं मेरे को तो प्रॉपर्टीज है, मेरे को रेंटल इनकम भी आती रहेगी, डिपेंडिंग ऑन कितनी इनकम आएगी ताकि ओल्ड एज सिक्योरिटीज जड़िया है वो श्रिंक कर जाएंगी, वो शायद वो जीरो हो जाएंगी क्योंकि उधरों दूसरी टैक्सेबल इनकम आ रही है। तो कि टैक्सेशन स्ट्रैटेजी की होनी चाहिए है। अच्छा TFSH पे है, दैट इज गुड। अच्छा TFS चीज दस देना यदुवीर जी, TFS शुरू हुए 14-15 साल हो गए। अच्छा इतो जी ऐसी आइडिया लगा लेने, किसी आंसर अपने आप नी करना, किसी दसन की लड़ नहीं, मैं अपने आप पूछ सकता यदुवीर जी, तुम अपने आप पूछ सकते हो, हर बंदा अपने आप पूछ सकता। इतो आप क्लीयर कर लेंगे कि बंदा कंसिस्टेंट अपने फाइनेंसिस। मैं एक बड़ी छोटी जी एग्जाम्पल देने लगा, जिस जिस लाइफ चाहे चीज एप्लीकेबल हैगी है वो परसन शायद राइट डायरेक्शन से जा रहे हैं, जरा कहेगा नहीं यार ऐसा नहीं है, इसका मतलब कितने ना कितने उसके फाइनेंसिस बड़िया सारिया चीजा मिसिंग है, ऑन द ट्रैक तो नहीं है, भावना उसके जिन्नी मर्जी सेविंग होन, डजंट मैटर किन्ने घर कैश बिजनेस बैलेंसिस है वो प्रोपर प्लान के हिसाब न नहीं चल रहे हैं। एन एग्जाम्पल इज दिस, TFS अकाउंट शुरू किए 10-15 साल हो गए, हर साल उस 5-6-7,000 डॉलर जरा सेव इन्वेस्ट कर सकते हो, एंड वन ऑफ अ रियली गुड टूल, क्योंकि उस जिन्ना भी पैसा इन्वेस्ट होना सारा टैक्स फ्री मिलना है, ठीक है। अच्छा जड़े बंदे प्रॉपर फाइनेंस नू अपने फाइनेंशियल प्लान के अकॉर्डिंगली चल रहे हैं, उन्होंने पता है चीजा का कि यार तो बड़ा इफेक्टिव है, और जो लोग कर रहे होंगे वो ए पैसा जरूर इन्वेस्ट कर रहे होंगे। हम बड़े सारे कहेंगे लोग कि हाँ मैं भी किया हो शायद मैं ट्रैक से है, नहीं वो मेरी लिए कंप्लीट गल नहीं है। जिस बंदे ने पहले दिन तो TFS हमेशा जिन्नी साड़ी लिमिट होंगी 5,000-6,000-7,000 जो किया है एज ऑफ टूडे, जे ते TFS ना मैं एक नंबर बोलन लगा, जे इना अमाउंट ते TFS अकाउंट च नहीं है ते इट शोज कपल ऑफ थिंग्स। पहले मैं अमाउंट नहीं दसना, पहले दसो की चीजा प्रोटेक्ट करेगा। जिन्ना मैं अमाउंट बोलन लगा, जे इना अमाउंट ते TFS अकाउंट च नहीं है इट मीनस कि तुसी अपने फाइनेंस नू शायद इना क्लोजली या सीरियसली नहीं लै रहे हो, तुसी टैक्सेशन स्ट्रैटेजी नू कोई इनी वैल्यू नहीं देंदे हो, रिटायरमेंट नू लैके कोई स्ट्रैटेजिकली प्लान इन प्लेस नहीं है, सेविंग एंड इन्वेस्टमेंट तुहाडियां थोड़ियां इनकंसिस्टेंट चल रही है। हुण अमाउंट की हैगा, ए अमाउंट तो टेस्ट हो जाना है। ए अमाउंट मैं किदां कैलकुलेट किया है कि जिस बंदे ने घट्ट तो घट TFS अकाउंट जो कि मोस्ट टैक्स फ्री अकाउंट है, वन ऑफ द बेस्ट अकाउंट, जिस बंदे ने उच पैसा इन्वेस्ट किया और 8% उन्होंने ग्रोथ ऑन एवरेज आ रही है, लेट्स अज्यूम कर रहे हैं 8%, अज उस पर्सन का बैलेंस जो TFS का है वह होना चाहिए $1,86,607। जिस बंदे दे TFS अकाउंट च 1,86,607 नहीं है, वो विदाउट प्लानिंग चल रहा है, पवा सही जा रहा है गलत जा रहा है नहीं मैं प्रोजेक्ट कर रहा, लेकिन वो प्लानिंग के हिसाब से नहीं जा रहा, और टैक्सेशन नु इतना ध्यान तो नहीं दे रहा, और रिटायरमेंट इनकम की भी रिटायरमेंट की भी प्लानिंग अराउंड नहीं कर नहीं रहा, और बेनीफिट नहीं उठा रहा जो बेनीफिट मिले हुए ने अपनी वैल्थ क्रिएट करने वास्ते। मिनिमम 1,86,000 का बैलेंस होना चाहिए TFS का, और हो सकता बड़े सारे लोग कर रहे हो इन्वेस्ट भी किया, लेकिन वो कहेंगे यार साडा बैलेंस तो अज भी 1,10,000 है, मैं तो मैक्स आउट किया, दैन इट मीनस यू हैव पिक द रोंग इन्वेस्टमेंट, इधर थ्रू योर प्रोफेसनल या म्यूचुअल फंड या तुम खुद स्टॉक्स खरीद रहे हो, जो भी कर रहे हो तो इन्वेस्टमेंट रोंग है, क्योंकि मिनिमम 15 साल 8% की ग्रोथ आनी चाहिए, क्योंकि जेडे इन फंड असं इन्वेस्ट करते हैं बड़े सारे फंड है जिसे बिलियंस ऑफ डॉलर कैनेडियन से पे हुए हैं, जो TFS अकाउंट किसी ने उस फंड पाया हों 15 साल बेस्ड ऑन पिछले 15 साल जो रिटर्न आई है, अज TFS अकाउंट की वैल्यू $4,30,000 होनी चाहिए है। किड़े फंड की गल कर रहे हैं जेडे यूरी असं रिकमेंड करते हैं 1-to-1 in-person क्लाइंट्स नो, जिसे बिलियंस ऑफ डॉलर पे है, मिलियन बिलियंस ऑफ डॉलर पे है पूरी कैनेडियन फैमिलीज दे, उसे जे किसी का इन्वेस्ट हुआ होंगे पिछले 15 साल तो 4,30,000 होना चाहिए, लेकिन मैं तो कह ही नहीं रहा, मैं कह रहा किसी भी इन्वेस्ट किया होंगे मिनिमम 1,86,000 होना चाहिए। तो लॉन्ग स्टोरी शॉर्ट, यह सारिया चीजा का अंडरस्टैंडिंग जी रखनी थोड़ी गुड आइडिया है, इनफ्लेशन ने बड़ी इरोजन करनी है ताडे पैसे की, टैक्सेशन इरोजन करनी है ताडी लॉन्जिविटी ने, तुसी बड़े सारे लोग कहते यार मैं तो 70-75 तक की मेरी लाइफ हैगी, 80 साल तक सुपर तो नहीं होनी, मैं हजारा लोगों तो गल सुना बहुत रोंग स्टेटमेंट हैगी है, अनलैस तुसी कहो कि मैनू पता लाइफ की होने वाला है, वट इफ यू लिव टिल द एज ऑफ 98 आखिरी 10 साल कोई भी पैसा कि तुम नहीं आया तो पैसा खत्म हो गया जस्ट बिकॉज स्टडी तक दूसरी स्टेटमेंट के अंदर से मैं तो ज्यादा सर्वाइव नहीं करना तो रोंग है और रोंग फाइनेंस ऐसी फाइनेंशियल ना बड़ा वाला ना देना बड़े सारे लोग जो ओल्ड एज घर खरीद दिया बड़े सारे लोग खरीद या मैं किसी ओल्ड एज बंदे को खरीद लिया ਤਾਂ ਜਦੋਂ ਵੀ ਵਿਕਦਾ ਨਾ ਉਸ ਪੁਆਇੰਟ ਤੇ ਉਸ ਏਜਿਸ ਦੇ ਵਿੱਚ ਉਹ ਡਿਸਟ੍ਰੈਸ ਦੇ ਵਿੱਚ ਵਿਕਦਾ ਉਹਦੇ ਕੋਲ ਪੈਸੇ ਦੀ ਲੋਡ ਹੁੰਦੀ ਹੈ ਸੋ ਮੇਕ ਸ਼ੋਰ ਤੁਸੀਂ ਆਪਣੇ ਆਪਣੇ ਫਾਈਨੈਂਸਿਸ ਨੂੰ ਕੇਅਰਫੁਲੀ ਹੋ ਕੇ ਦੇਖੋ ਇੰਡੀਵਿਜੁਅਲੀ ਕਾਪੀ ਪੇਸਟ ਨਾ ਕਰੋ ਹਰ ਬੰਦੇ ਦਾ ਆਂਸਰ ਡਿਫਰੈਂਟ ਹੈ ਇੱਕ ਆਂਸਰ ਹੁੰਦਾ ਮੈਂ ਅੱਜ ਹੀ ਦੇ ਦਿੰਦਾ ਤਾਂ ਕਿ ਸਾਰੀ ਕਮਿਊਨਿਟੀ ਨੂੰ ਆਂਸਰ ਮਿਲ ਜਾਏ ਪਲੀਜ਼ ਫਾਈਂਡ ਆਊਟ ਅਬਾਊਟ ਵਟ ਲਾਈਫ ਡੂ ਯੂ ਵਾਂਟ ਫੋਰ ਯੂਅਰ ਸੈਲਫ ਉਹਦੇ ਟੂਵਰਡਸ ਪਲਾਨ ਬਣਾਓ ਔਰ ਉਹਦੇ ਤੇ ਵਾਕ ਕਰੋ ਅੱਜ ਲਈ ਸਿਰਫ ਇੰਨਾ ਹੀ ਜਗਵੀਰ ਜੀ ਥੈਂਕ ਯੂ ਵੈਰੀ ਮੱਚ
ਬਹੁਤ ਸ਼ੁਕਰੀਆ ਜੀ ਔਰ ਮੈਂ ਬੜੀ ਵਧੀਆ ਤੁਸੀਂ ਸਾਰੀਆਂ ਚੀਜ਼ਾਂ ਸ਼ੇਅਰ ਕੀਤੀਆਂ ਅੱਜ ਟੈਕਸ ਫ੍ਰੀ ਸੇਵਿੰਗ ਅਕਾਊਂਟ ਵਾਲੀ ਬੜੀ ਤੁਸੀਂ ਇੰਟਰਸਟਿੰਗ ਚੀਜ਼ ਸ਼ੇਅਰ ਕੀਤੀ ਔਰ ਅਮਾਊਂਟ ਵੀ ਦੱਸ ਦਿੱਤੀ 1,86,000 ਲੇਕਿਨ ਜੇ ਤੁਹਾਡੇ ਕੋਲ ਇਹ ਅਮਾਊਂਟ ਨਹੀਂ 1,86,000 ਤੇ ਉਹਨਾਂ ਨੇ ਚੀਜ਼ਾਂ ਵੀ ਬੜੀਆਂ ਇੰਟਰਸਟਿੰਗ ਦੱਸ ਦਿੱਤੀਆਂ ਨੇ ਕਿ ਇਹਦਾ ਮਤਲਬ ਰਿਟਾਇਰਮੈਂਟ ਪਲੈਨਿੰਗ ਸਟ੍ਰੈਟਜੀ ਜਿਹੜੀ ਹੈ ਉਹ ਤਿਆਰ ਨਹੀਂ ਪ੍ਰੋਪਰਲੀ ਹੋਈ ਇਹਦਾ ਮਤਲਬ ਤੁਸੀਂ ਆਪਣੇ ਫਾਈਨੈਂਸਿਸ ਨੂੰ ਧਿਆਨ ਨਹੀਂ ਦਿੰਦੇ ਇਹਦਾ ਮਤਲਬ ਟੈਕਸੇਸ਼ਨ ਵੱਲ ਧਿਆਨ ਨਹੀਂ ਹੈ ਤੁਹਾਡਾ ਸੋ ਬੜੀਆਂ ਸਾਰੀਆਂ ਚੀਜ਼ਾਂ ਤੁਹਾਡੀਆਂ ਉੱਥੋਂ ਨਿਕਲਦੀਆਂ ਨੇ ਸੋ ਜੇ ਤੁਹਾਡੇ TFSA ਅਕਾਊਂਟ 1,86,000 ਡਾਲਰ ਨਹੀਂ 8% ਦੀ ਗਰੋਥ ਵੀ ਉਹਨਾਂ ਦੱਸੀ ਹੈ ਸੋ ਬੜੀਆਂ ਇੰਟਰਸਟਿੰਗ ਚੀਜ਼ਾਂ ਸ਼ੇਅਰ ਕੀਤੀਆਂ ਨੇ ਜੇ ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੋਰ ਲੈਣੀ ਹੈ ਤੇ ਇਹ ਤੁਸੀਂ ਪਹੁੰਚ ਜਾਓ ਫੌਰਨ ਚੱਡਾ ਸਾਹਿਬ ਕੋਲ ਸੌਰਵ ਚੱਡਾ ਜੀ ਦਾ ਨੰਬਰ ਨੋਟ ਕਰ ਲਓ 416-300-5555 ਕਿੰਨੇ ਪੈਸੇ ਤੁਹਾਨੂੰ ਚਾਹੀਦੇ ਆ ਤੁਹਾਡੇ ਕੋਲ 1 ਬਿਲੀਅਨ ਡਾਲਰ ਹੈ ਉਹ ਵੀ ਹੋ ਸਕਦਾ ਸਫੀਸ਼ੀਐਂਟ ਹੋ ਜਾਏ ਜੇ ਸਟ੍ਰੈਟਜੀ ਠੀਕ ਹੈ ਤੇ 2 ਬਿਲੀਅਨ ਡਾਲਰ ਵੀ ਹੋ ਸਕਦਾ ਖਤਮ ਹੋ ਜਾਣ ਜੇ ਸਟ੍ਰੈਟਜੀ ਠੀਕ ਨਹੀਂ ਹੈ ਸੋ ਪੈਸੇ ਤੋਂ ਜ਼ਿਆਦਾ ਸਟ੍ਰੈਟਜੀ ਇੰਪੋਰਟੈਂਟ ਹੈ ਕਿ ਤੁਸੀਂ ਕੀ ਸਟ੍ਰੈਟਜੀ ਲਗਾਉਂਦੇ ਹੋ ਅੱਜ ਦੀ ਕੀ ਸਥਿਤੀ ਹੈ ਆਉਣ ਵਾਲੇ 5, 10, 15, 20, 50 ਸਾਲ ਲਈ ਕੀ ਸਟ੍ਰੈਟਜੀ ਹੋ ਸਕਦੀ ਹੈ ਸੋ ਨੰਬਰ ਫਿਰ ਨੋਟ ਕਰੋ 416-300-5555 416-300-5555 ਜਿਹੜਾ ਸਾਹਿਬ ਆਲਵੇਜ਼ ਅ ਪਲੇਅਰ ਲਿਸਨਿੰਗ ਟੂ ਯੂ ਥੈਂਕ ਯੂ ਸੋ ਮੱਚ ਆਉਣ ਵਾਲੇ ਪ੍ਰੋਗਰਾਮ ਚ ਤੁਹਾਡਾ ਸਰ ਗੱਲਬਾਤ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਥੈਂਕ ਯੂ ਸੋ ਮੱਚ ਫਾਰ ਇੰਟਰਸਟਿੰਗ ਫੈਕਟਸ ਫਿਗਰਸ ਐਂਡ ਇੰਟਰਸਟਿੰਗ ਥਾਟਸ ਇੰਟਰਸਟਿੰਗ ਆਈਡੀਆਜ਼ ਥੈਂਕ ਯੂ ਸੋ ਮੱਚ ਫਾਰ ਦੈਟ
ਥੈਂਕ ਯੂ ਸਰ
ਥੈਂਕ ਯੂ ਬਾਏ ਜੀ ਔਰ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਮੈਂ ਕੁਇਕਲੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਦਿਲਜੀਤ ਦੋਸਾਂਝ ਆਈ ਐਮ ਸ਼ੋਰ ਕਿ ਤੁਸੀਂ ਸਾਰੇ ਜਾਣਦੇ ਹੈਗੇ ਹੋ ਕਿ ਦਿਲਜੀਤ ਦੋਸਾਂਝ ਸਾਹਿਬ ਕੱਲ੍ਹ ਕਿਹੜੇ ਲੇਟ ਨਾਈਟ ਸ਼ੋਅ ਦੇ ਉੱਤੇ ਆਏ ਨੇ ਜੇ ਤੁਹਾਡੇ ਕੋਲ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਤੇ ਫਿਰ ਤੁਹਾਨੂੰ ਪਤਾ ਐਂਟਰਟੇਨਮੈਂਟ ਸੈਗਮੈਂਟ ਦਾ ਸਰਾ ਜੀ ਸਾਡਾ 3 ਵਜੇ ਔਰ ਸ਼ਾਮ 6 ਵਜੇ ਹੁੰਦਾ ਸੋ ਅੱਜ ਸ਼ਾਮ 6 ਵਜੇ ਸੋ ਅੱਜ ਸ਼ਾਮ 6 ਵਜੇ ਜਿਹੜਾ ਹੈਗਾ ਦਿਲਜੀਤ ਦੋਸਾਂਝ ਸਾਹਿਬ ਕਿਹੜੇ ਲੇਟ ਨਾਈਟ ਸ਼ੋਅ ਦੇ ਉੱਤੇ ਆਏ ਪਰਫਾਰਮੈਂਸ ਦੇਖ ਕੇ ਬੜਾ ਮਜ਼ਾ ਆਇਆ ਉਹਦੀਆਂ ਕੁਝ ਚਲਕੀਆਂ ਜਿਹੜੀਆਂ ਐਂਟਰਟੇਨਮੈਂਟ ਦਾ ਸਾਰਾ ਜਿਹੜਾ ਸੈਗਮੈਂਟ ਹੈ ਉਹ ਸ਼ਾਮ 6 ਵਜੇ ਅਸੀਂ ਪੇਸ਼ ਕਰਾਂਗੇ ਬਤੌਰ ਗਰੁੱਪ ਐਟਰ ਬਾਈ ਮੀਡੀਆ ਮੈਂ ਅੱਜ ਸ਼ਾਮ ਨੂੰ ਪੈਨਲ ਡਿਸਕਸ਼ਨ ਦੇ ਵਿੱਚ ਵੀ ਹਾਜ਼ਰ ਹੋਵਾਂਗਾ ਕੋਈ ਵੀ ਗੱਲਬਾਤ ਕਰਨੀ ਹੈ ਬਾਈ ਮੀਡੀਆ ਦਾ ਨੰਬਰ ਨੋਟ ਕਰੋ 416-475-5000 416-475-5000 ਹੈਵ ਵੰਡਰਫੁਲ ਡੇ ਥੈਂਕ ਯੂ
The views expressed on the preceding program may not necessarily be those of the owner or management of WTOR radio station.
ਕੁਇਕ ਟਰੱਕ ਲੂਬ ਹਰ ਸਾਲ ਦੀ ਤਰ੍ਹਾਂ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ ਵੀਜੂ ਨੂੰ ਆਪਣੀ ਲੈਪਲੀ ਲੋਕੇਸ਼ਨ ਤੇ ਟਰੱਕ ਆਇਲ ਚੇਂਜ ਤੇ ਦੇਣਗੇ $75 ਦਾ ਡਿਸਕਾਊਂਟ ਜੀ ਹਾਂ ਸਹੀ ਸੁਣਿਆ $75 ਦਾ ਡਿਸਕਾਊਂਟ ਫ੍ਰੀ ਟਰੱਕ ਰੀਸ ਤੇ ਫ੍ਰੀ ਬਾਰਬੇਕਿਊ ਤਾਂ ਫਿਰ ਪਹੁੰਚੋ ਵੀਜੂ ਨੂੰ ਕੁਇਕ ਟਰੱਕ ਲੂਬ ਐਗਜ਼ਿਟ 579 ਔਨ ਹਾਈਵੇ 401 ਤੇ ਪਾਓ $75 ਦਾ ਡਿਸਕਾਊਂਟ 519-622-0660 519-622-0660 ਕੁਇਕ ਟਰੱਕ ਲੂਬ ਲੈਪਲੀ ਲੋਕੇਸ਼ਨ
ओए एक ब्लॉकबस्टर प्लान बनाइए पूरी मस्ती मजे नचना गाना हो जाए
ਇਹ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ ਤੁਸੀਂ ਵੀ ਖਿੱਚ ਲਓ ਤਿਆਰੀ ਰੋਜਰਸ ਮੋਬਾਈਲ ਕਸਟਮਰ ਬਣੋ ਫਿਰ ਫਾਰਮ ਭਰ ਕੇ 13 ਜੁਲਾਈ ਨੂੰ ਰੋਜਰ ਸੈਂਟਰ ਤੇ ਹੋ ਰਹੇ ਦਿਲਜੀਤ ਦੋਸਾਂਝ ਦੇ ਕਾਨਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ ਉਡੀਕਣ ਦੀ ਲੋੜ ਨਹੀਂ ਹੁਣੇ ਸਵਿਚ ਕਰੋ ਕੋਈ ਖਰੀਦ ਜ਼ਰੂਰੀ ਨਹੀਂ ਪੂਰੇ ਨਿਯਮਾਂ ਲਈ ਰੋਜਰਸ ਗਿਵ ਅਵੇ / ਦਿਲਜੀਤ ਤੇ ਜਾਓ
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773
ਜਿੰਨਾ ਵੀ ਸੋਹਣਾ ਹੋਵੇ ਉਹ
ਤੁਹਾਡੀ ਬਿਨਾ ਨਹੀਂ ਹੋ ਜਾਂਦਾ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੈਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
हर दुश्मन से कह दो हम आ रहे हैं हमें रोक के दिखाओ अयारों
डोंट मिस उम्र अय्यार कमिंग टू सिनेमास इन नॉर्थ अमेरिका ऑन जून 21st